सूरज किरण मिले जल का जल हुआ राम, ज्योति ज्योत रली संपूर्ण थी आराम।
दोहरा सद्दु सिख सपार जा प्रेम करे मन माही, श्री अर्जन सब जानकार पहुंचे तिस कर माही।
वाहिगुरु जी का खालसा वाहिगुरु जी की फतेह। धन धन साहब श्री गुरु ग्रंथ साहिब महाराज की साजी नवाजी गुरु रूप गुरु खालसा साहब संघ जी। धन धन सतगुरु अर्जन देव साहब महाराज संगतां प्रति उपदेश करके सतगुरु हरगोबिंद साहब महाराज नूं गुरता गद्दी ते विराजमान करन तों उपरंत लाहौर नूं चले हन। भाई मोहरी जी दे सपुत्र जो वड्डे सपुत्र सन भाई अर्थमल जी, उहनां नूं सुनेहा दे के कि लाहौर मिलन आ के लाहौर वल चले। भाई सिद्धू जो बड़े प्यार नाल सतगुरु जी नूं उड़ीक रिहा सी कि कदों सतगुरु सच्चे पातशाह आ के मेरे घर चरण पाउण मैं सेवा करा। महाराज सच्चे पातशाह उहदे घर पहुंचे हन। जिस प्रकार गुरसिख ने सरदा भावना नाल सतगुरां दी गुरसिखां दी संगतां दी सेवा कीती है, सो इस प्रसंग तों सेवा भाव मिलदा किस प्रकार गुरसिख सेवा करदे हन गुरां दी। श्रवण करिए प्यार सत्कार दे नाल, रसना नूं करिए पवित्र। सतनाम श्री वाहे गुरु, सतनाम श्री वाहे गुरु।
दोहरा सद्दु सिख सपार जा प्रेम करे मन माहे।
सद्दु नामे सिख सपार जा तो भाव भार जा हुंदी स्त्री, अपनी स्त्री दे समेत बहुत मन दे अंदर सतगुरु सच्चे पातशाह नाल प्यार करदे ने दोवें जी।
श्री अर्जन सब जानकार पहुंचे तिस कर माही।
धन गुरु अर्जन देव साहब महाराज सच्चे पातशाह उसकी भावना दिल का प्यार मन दे अंदर जान करके गुरसिख का जो सत्कार है सतगुरु सच्चे पातशाह करना दसदे ने। गोविंद भाव भगत का भुखा कि यह नहीं देखना कि यह गरीब है जा अमीर है जा छोटा जा बड़ा, सारिया चीजा छड़ के सतगुरु सच्चे पातशाह भावना देखते हुए उस गुरसिख दे घर पहुंचे हन।
चौपाई हेर आनंद रूप कौ गुर केरा, बंदन करी चरण तिस बेरा।
सो उस वक्त आनंद स्वरूप सतगुरु सच्चे पातशाह दे दर्शन करके गुरसिख आनंदित होया और मन दे अंदर इतनी खुशी हुई कि सतगुरु सच्चे पातशाह दे चरना पर जाके अपना दोवां ने सीस रख दिता।
घट घट के नित अंतर जामी, दास कामना पूर्व स्वामी।
सो घट घट हुंदे दिलां दिलां दी जाननहार सतगुरु सच्चे पातशाह महाराज आप तां हरेक दास दे दिल दी जिहड़ी अंदर दी गल है भावना है, इच्छा पूर्क सर्व सुख दाता हर जाके वस है काम तेना। सतगुरु सच्चे पातशाह अपने प्यारियां दी अपने गुरसिखां दी जे कोई सचमुच भावना कर लवे तां उहदी भावना हुण भी पूरी करदे हन।
धनी सिख धर्मशाला जोर, उरकी लख आए मुर ओर।
हुण गुरसिख बड़ा हैरान हुंदा है कि बड़े बड़े धनी सिख बैठे ने, बहुत अस्थान भी बनाए हुए ने गुरसिखां ने, पर सतगुरु सच्चे पातशाह सारिआं नूं छड के मेरा गरीब दा भाव देख के भावना देख के सतगुरु सच्चे पातशाह ने मेरे घर चरण पाए हन जी।
दीन बंदा याही ते कहे, प्रेम बसी तुम को सब लहे।
सो दीना बंधु इसे करके आप जी नूं कहंदे हन क्योंकि आप जी दीन जो गरीब ने उहनां दे बंधु बंधप हुंदे रिश्तेदार हो, आप प्रेम देखदे हो। गोबिंद नूं किसी चीज की लोड़ नहीं, गोबिंद तो तिना लोगों का मालक है। गोबिंद नूं किसी धन की लोड़ नहीं, गोबिंद नूं किसी जमीन की लोड़ नहीं, गोबिंद नूं कोई होर चीज नहीं चाहिए। गोबिंद परमेश्वर नूं की चाहिए, केवल मैनू प्रेम करो। महाराज कहने तुसी पदार्थां नाल प्रेम करदे हो, दात प्यारी विसरिया दातारा। ਜਿਨ੍ਹਾਂ ਨੇ ਦਾਤਾਰ ਨੂੰ ਵਿਸਾਰ ਦਿੱਤਾ, ਦਾਤਾਂ ਵਿੱਚ ਪਿਆਰ ਪਾਇਆ, ਉਹਨਾਂ ਨੂੰ ਗੋਬਿੰਦ ਪਰਮੇਸ਼ਰ ਪ੍ਰੇਮ ਨਹੀਂ ਕਰਦੇ। ਜਿਨ੍ਹਾਂ ਨੇ ਕੇਵਲ ਗੋਬਿੰਦ ਨਾਲ ਪਰਮੇਸ਼ਰ ਨਾਲ ਪ੍ਰੇਮ ਕੀਤਾ ਹੈ, ਉਹਨਾਂ ਨੂੰ ਪਰਮੇਸ਼ਰ ਜੀ ਪਿਆਰ ਕਰਦੇ ਹਨ।
ਹਾਥ ਜੋਰ ਬਹੁ ਉਸਤਤ ਕਰਕੇ ਤਰੇ ਉਤਾਰੇ ਉਰਮੁਦ ਭਰ ਕੇ,
ਹੱਥ ਜੋੜ ਕੇ ਬਹੁਤ ਉਸਤਤ ਕਰਕੇ, ਫਿਰ ਪਾਲਕੀ ਸਾਹਿਬ ਚੋਂ ਮਹਾਰਾਜ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਕੇ ਥੱਲੇ ਉਤਾਰਨਾ ਕੀਤਾ, ਮੁੱਧ ਭਰ ਕੇ ਬਹੁਤ ਖੁਸ਼ ਹੋ ਕੇ। ਔਰ ਇੰਨੀ ਖੁਸ਼ੀ ਹੈ ਕਿ ਸਰੀਰ ਔਰ ਜੋ ਹੈ ਚੋਗਾ ਪਾੜਦਾ ਜਾ ਰਿਹਾ ਇੰਨੀ ਖੁਸ਼ੀ ਵਿੱਚ ਕਿ ਸੱਚੇ ਪਾਤਸ਼ਾਹ ਇੱਕ ਗਰੀਬ ਦੇ ਘਰ ਆਏ ਹਨ।
ਲੈ ਕਰ ਗਯੋ ਸਦਨ ਕੇ ਅੰਦਰ ਨੌਤਨ ਪਲੰਘ ਡਸਾਇਓ ਸੁੰਦਰ,
ਨੌਤਨ ਤੋਂ ਭਾਵ ਨਵਾਂ, ਬਿਲਕੁਲ ਨਵਾਂ ਪਲੰਘ ਅੰਦਰ ਡਾਇਆ ਹੋਇਆ, ਵਿਛਾਇਆ ਹੋਇਆ, ਔਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਆਪਣੇ ਘਰ ਦੇ ਅੰਦਰ ਲੈ ਕੇ ਗਿਆ ਹੈ। ਭਾਵਨਾ ਤੋਂ ਪ੍ਰਾਤਨ ਗੁਰਸਿੱਖ ਐਸਾ ਕਰਦੇ ਸਨ ਜਿਵੇਂ ਸੋ ਮਹਾਰਾਜ ਸੱਚੇ ਪਾਤਸ਼ਾਹ ਦੇ ਬਹੁਤ ਸਾਰੇ ਇਤਿਹਾਸਕ ਪ੍ਰਸੰਗ ਆਉਂਦੇ ਨੇ, ਮਾਈ ਭਾਗ ਭਰੀ ਦਾ ਪ੍ਰਸੰਗ ਔਰ ਢਾਕੇ ਬੰਗਾਲੇ ਦਾ ਪ੍ਰਸੰਗ ਜਿਹੜਾ ਆਉਂਦਾ, ਬਲਾਕੀ ਦਾਸ ਉਹਨਾਂ ਦਾ ਜਿਨ੍ਹਾਂ ਦੀ ਮਾਤਾ ਨੇ ਪਲੰਘ ਬਣਾਇਆ। ਸੋ ਇਸੇ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਬਹੁਤ ਗੁਰਸਿੱਖ ਜਿੱਥੇ ਵੀ ਯਾਦ ਕਰਦੇ ਸੀ ਪਲੰਘ ਬਣਾ ਲੈਣਾ, ਪਹਿਲਾਂ ਹੀ ਧੂਫ ਬੱਤੀਆਂ ਕਰੀ ਜਾਣੀਆਂ, ਇੱਥੇ ਸਤਿਗੁਰੂ ਸਜਣਗੇ, ਇੱਥੇ ਮਹਾਰਾਜ ਚਰਨ ਪਾਉਣਗੇ, ਉਹ ਕਮਰੇ 'ਚ ਜੋੜਾ ਲਾ ਕੇ ਜਾਣਾ। ਤੋ ਇਸ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਉਹਦੀ ਭਾਵਨਾ ਪੂਰੀ ਕੀਤੀ ਜਾ ਕੇ।
ਆਸਤਰਨ ਤੇ ਉੱਪਰ ਛਾਏ ਕਰ ਬੇਨਤੀ ਸਤਿਗੁਰੂ ਬਿਠਾਏ,
ਸੁੰਦਰ ਸੋਹਣੇ ਉਸ ਵਕਤ ਗਦੈਲੇ ਵਿਛਾਏ ਹੋਏ ਨੇ, ਚਾਦਰਾਂ ਉਹਦੇ ਉੱਤੇ ਆਸਤਰਨ ਤੋਂ ਭਾਵ ਸਿਰਾਣੇ ਸੋਹਣੇ ਸਜਾਏ ਹੋਏ ਨੇ, ਗੋਲ ਸਿਰਾਣੇ ਰੱਖੇ ਹੋਏ ਨੇ। ਸਤਿਗੁਰੂ ਸੱਚੇ ਪਾਤਸ਼ਾਹ ਉਸ ਪਲੰਘ ਦੇ ਉੱਤੇ ਜਾ ਕੇ ਸਜੇ ਹਨ।
ਜਥਾ ਸਕਤ ਕਰ ਅਪਰ ਫਰਸ਼ ਕੋ ਸਿੱਖ ਬਿਠਾਏ ਧਾਰ ਹਰਸ਼ ਕੋ,
ਜਥਾ ਸ਼ਕਤ ਹੁੰਦੀ ਜਿੰਨੀ ਕੁ ਸ਼ਕਤੀ ਹੋਵੇ, ਜਿੰਨੀ ਕੁ ਸਮਰੱਥਾ ਹੋਵੇ, ਖੇਸ ਦਰੀਆਂ ਚਾਦਰਾਂ ਜਿੰਨੀਆਂ ਕੁ ਵਿਛਾ ਸਕਦਾ ਸੀ ਗੁਰਸਿੱਖ ਘਰ ਵਿੱਚ ਸੰਗਤ ਵਾਸਤੇ ਫਰਸ਼ ਦੇ ਉੱਤੇ ਥੱਲੇ, ਭਾਵ ਉਦੋਂ ਪੁਰਾਣੇ ਸਮੇਂ 'ਚ ਕੱਚੇ ਥਾਂ ਹੀ ਹੁੰਦੇ ਸੀ, ਸੋ ਬੜੀਆਂ ਬੜੇ ਪੁਰਾਣੇ ਖੇਸ ਬੜੀਆਂ ਦਰੀਆਂ ਲਿਆ ਕੇ ਵਿਛਾਤੀਆਂ ਸੰਗਤ ਵਾਸਤੇ।
ਔਰ ਸਰਬ ਸੇਵਾ ਕਰ ਨੀਕੇ ਚਰਨ ਪਖਾਰਤ ਪਾ ਸਭ ਹੀ ਕੇ,
ਹੋਰ ਬੜੇ ਸੋਹਣੇ ਢੰਗ ਦੇ ਨਾਲ ਸੇਵਾ ਕੀਤੀ। ਸਤਿਗੁਰੂ ਦੇ ਚਰਨ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੇ ਧੋਣੇ ਸਨ, ਸੋਹਣੇ ਚਰਨਾਂ ਦੀ ਸੇਵਾ ਕਰਨੀ ਸੀ, ਔਰ ਸਾਰੀ ਸੰਗਤ ਦੇ ਵੀ ਚਰਨ ਧੋਤੇ। ਜਿੰਨੀ ਸੰਗਤ ਆਈ ਪਿਆਰ ਦੇ ਨਾਲ ਭਾਵਨਾ ਦੇ ਨਾਲ ਹਰੇਕ ਦੇ ਚਰਨ ਧੋਣਾ ਕੀਤੇ।
ਸ੍ਰੀ ਸਤਿਗੁਰ ਕੇ ਚਰਨ ਪਖਾਰੇ ਚਰਨਾ ਅੰਮ੍ਰਿਤ ਕੁਟੰਬ ਮੁਖ ਡਾਰੇ,
ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਨੂੰ ਅੱਛੀ ਤਰੀਕੇ ਨਾਲ ਧੋਣਾ ਕੀਤਾ, ਜਲ ਦੇ ਨਾਲ ਪਖਾਰ ਕੇ ਚਰਨ, ਗੁਰਾਂ ਦੇ ਉਦੋਂ ਚਲਾਈ ਹੋਈ ਮਰਿਆਦਾ ਮੁਤਾਬਕ ਚਰਨਾਮ੍ਰਿਤ ਗੁਰਸਿੱਖ ਪੀਂਦੇ ਸੀ, ਸਾਰੇ ਪਰਿਵਾਰ ਨੂੰ ਚਰਨਾਮ੍ਰਿਤ ਪਿਲਾਇਆ, ਘਰ ਦੇ ਵਿੱਚ ਛਿੱਟਾ ਦੇ ਦਿੱਤਾ, ਸਾਰੀ ਸੰਗਤ ਨੂੰ ਵਰਤਾਇਆ।
ਸਰਬ ਸਦਨ ਮੈਂ ਛਿਰਕਨ ਕੀਨਸ ਭਇਓ ਨਿਹਾਲ ਅਧਿਕ ਫਲ ਲੀਨਸ,
ਸਾਰੇ ਘਰ ਦੇ ਵਿੱਚ ਛਿੜਕਣਾ ਕੀਤਾ ਅਤੇ ਫਿਰ ਬਹੁਤੇ ਜ਼ਿਆਦਾ ਨਿਹਾਲ ਹੋਏ, ਬਹੁਤਾ ਫਲ ਮਿਲਿਆ। ਸਤਿਗੁਰੂ ਸੱਚੇ ਪਾਤਸ਼ਾਹ ਨੌ ਸਰੂਪਾਂ ਤੱਕ ਇਹ ਮਰਿਆਦਾ ਰੱਖੀ ਔਰ ਫਿਰ ਬਾਅਦ ਵਿੱਚ ਖੰਡੇ ਬਾਟੇ ਦਾ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਦਸਵੇਂ ਪਾਤਸ਼ਾਹ ਨੇ।
ਸਭ ਬਿਦ ਕੇ ਸੁਚਤਾ ਤਬ ਕਰੇ ਲੇਪਣ ਆਦਰ ਸੋਈ ਧਰੀ,
ਸਾਰੇ ਤਰੀਕਿਆਂ ਦੀ ਸੁਚਮਤਾਈ ਕੀਤੀ, ਰਸੋਈ ਨੂੰ ਅੱਛੀ ਤਰ੍ਹਾਂ ਲਿਪਣਾ ਕੀਤਾ ਤਾਂ ਕਿ ਸੁਚਮਤਾ ਹੋ ਜਾਵੇ ਘਰ ਦੇ ਵਿੱਚ। ਅੱਜ ਕੱਲ੍ਹ ਫਰਸ਼ਾਂ ਦੇ ਉੱਤੇ ਸੋਹਣੇ ਪੋਚੇ ਲਾਏ ਜਾਂਦੇ ਨੇ ਸੁਚਮ ਰੱਖਣ ਵਾਸਤੇ, ਪੁਰਾਣਿਆਂ ਸਮਿਆਂ ਵਿੱਚ ਇਸੇ ਪ੍ਰਕਾਰ ਸੋ ਮਿੱਟੀ ਦਾ ਪਰੋਲਾ ਫੇਰ ਦਿੰਦੇ ਸੀ ਜਿਹਦੇ ਨਾਲ ਘਰ ਸਾਫ਼ ਸੁਥਰੇ ਲੱਗਣ।
ਭੋਜਨ ਕਰਨ ਹਾਰ ਇਸ਼ਨਾਨੇ ਸੁੱਚ ਸੋ ਨੀਰ ਨਯੋ ਭਰ ਆਨੇ,
ਭੋਜਨ ਕਰਨ ਹਾਰ ਜਿਹੜੇ ਭੋਜਨ ਨੂੰ ਤਿਆਰ ਕਰਨ ਵਾਲੇ ਗੁਰਸਿੱਖ ਸੰਗਤਾਂ ਲੱਗੀਆਂ ਹੋਈਆਂ ਸੀ, ਸਾਰਿਆਂ ਨੇ ਪਹਿਲਾਂ ਇਸ਼ਨਾਨ ਕੀਤੇ, ਕੇਸੀ ਇਸ਼ਨਾਨ ਕਰਨੇ, ਭਾਵਨਾ ਨਾਲ ਆਉਂਦੇ ਸੀ ਕਿ ਸੁੱਚੇ ਵਸਤਰ ਪਹਿਨ ਕੇ ਗੁਰਾਂ ਲਈ ਲੰਗਰ ਤਿਆਰ ਕਰਨਾ, ਸੰਗਤ ਲਈ ਲੰਗਰ ਤਿਆਰ ਕਰਨਾ। ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਸਾਰਿਆਂ ਨੂੰ ਲੰਗਰ ਤਿਆਰ ਕਰਨ ਵੇਲੇ ਕਿ ਇਸ਼ਨਾਨ ਕਰਕੇ ਲੰਗਰ ਪਕਾਉਣਾ। ਸੋ ਕਈ ਮਹਾਤਮਾ ਹੁਣ ਵੀ ਐਸਾ ਲੰਗਰ ਵਿੱਚ ਬਹੁਤ ਸੋਹਣਾ ਪਹਿਰਾ ਰੱਖਦੇ ਨੇ। ਸੋ ਮਹਾਂਪੁਰਸ਼ ਐਸੇ ਦੇਖੇ ਨੇ ਬਈ ਭਾਈ ਕੇਸੀ ਇਸ਼ਨਾਨ ਕਰਕੇ ਲੰਗਰ ਸੇਵਾ ਕਰਨੀ ਹੈ, ਸੋਹਣੇ ਵਸਤਰ ਪਾ ਕੇ ਲੰਗਰ ਸੇਵਾ ਕਰਨੀ ਹੈ। ਇਸ ਤਰੀਕੇ ਨਾਲ ਜੇ ਲੰਗਰ ਦੇ ਜਿੰਨੀ ਸੁੱਚਮ ਹੋ ਜਾਏ ਉਨੀ ਚੰਗੀ ਹੈ ਪੁਰਾਣੇ ਗੁਰਸਿੱਖ ਭਾਵਨਾ ਨਾਲ, ਕਿਉਂਕਿ ਸਤਿਗੁਰੂ ਨੇ ਆਉਣਾ ਹੈ, ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਲੰਗਰ ਛਕਾਉਣਾ ਤਾਂ ਭਾਵਨਾ ਨਾਲ ਲੰਗਰ ਤਿਆਰ ਕਰਦੇ।
ਭੋਜਨ ਸਕਲ ਮਾਜ ਕਰ ਬ੍ਰਿੰਦ ਪਾਵਨਤਾ ਕਰ ਤਬੈ ਬਿਲੰਦ।
ਭੋਜਨ ਜਿੰਨਾ ਸੀ ਸਾਰਾ ਬੜੇ ਪਿਆਰ ਨਾਲ ਤਿਆਰ ਕੀਤਾ, ਪਾਵਨਤਾ ਰੱਖੀ, ਪਵਿੱਤਰਤਾ ਰੱਖੀ, ਜਿਸ ਕਰਕੇ ਭੋਜਨ ਕਿਸੇ ਤਰੀਕੇ ਨਾਲ ਜੂਠਾ ਨਾ ਹੋਵੇ, ਪਹਿਲਾਂ ਨਾ ਹੋਵੇ ਕਿ ਕਿਸੇ ਦਾ ਜੂਠਾ ਹੱਥ ਲੱਗੇ। ਇਉਂ ਜਦੋਂ ਸਤਿਗੁਰੂ ਆਪ ਆਉਂਦੇ ਨੇ ਤਾਂ ਫਿਰ ਮਨ ਦੇ ਅੰਦਰ ਆਪੇ ਭਾਵਨਾ ਬਣ ਜਾਂਦੀ ਹੈ। ਜਾਂ ਹੁਣ ਵੀ ਸਾਨੂੰ ਭਾਵਨਾ ਨਾਲ ਲੰਗਰ ਤਿਆਰ ਕਰਨਾ, ਦੇਗ ਤਿਆਰ ਕਰਨੀ, ਜਿੱਥੇ ਵੀ ਏਸੀ ਇਸ਼ਨਾਨ ਕਰਕੇ ਸੋਹਣੇ ਵਸਤਰ ਪਹਿਨ ਕੇ ਤਿਆਰ ਕਰਨੀ ਚਾਹੀਦੀ ਹੈ।
ਸੁੰਦਰ ਅੰਨ ਚੂਨ ਗੋ ਧੂਮ ਸੂਖਮ ਚਾਵਰ ਧਰ ਸੁਧ ਭੂਮ।
ਸੋ ਸੋਹਣੇ ਢੰਗ ਦੇ ਨਾਲ ਪਵਿੱਤਰ ਧਰਤੀ ਤੇ ਬਹੁਤ ਸੋਹਣੇ ਕੀ ਤਿਆਰ ਕੀਤਾ ਹੈ। ਸੁੰਦਰ ਜੋ ਹੈ ਕਣਕ ਦਾ ਆਟਾ ਜਿਹੜਾ ਸੁੰਦਰ ਆਪ ਪੀਸਣਾ ਕੀਤਾ ਹੱਥ ਨਾਲ, ਔਰ ਹੱਥ ਵਾਲੀਆਂ ਚੱਕੀਆਂ ਸੀ ਉਦੋਂ, ਸੋਹਣੇ ਚੌਲ, ਔਰ ਭੂਮੀ ਨੂੰ ਅੱਛੀ ਤਰ੍ਹਾਂ ਸਾਫ਼ ਕਰਕੇ ਉੱਥੇ ਸਫਾਈਆਂ ਕਰਕੇ ਫਿਰ ਇਹ ਸਾਰੀਆਂ ਚੀਜ਼ਾਂ ਤਿਆਰ ਕੀਤੀਆਂ।
ਪਹਿਤ ਬਣਾਈ ਡਾਲ ਮਸਾਲੇ ਪਾਏ ਸੁਬਾਕ ਕੀਨ ਬਿਦ ਨਾਲੇ।
ਲੰਗਰ ਦੀਆਂ ਚੀਜ਼ਾਂ ਦੱਸਦੇ ਨੇ, ਪਹਿਤ ਸੋ ਭਾਵ ਦਾਲ ਆਦਿਕ ਬਣਾਈ, ਬਹੁਤ ਸੁੰਦਰ ਮਸਾਲੇ ਆਦਿਕ ਪਾ ਕੇ ਖੀਰ ਬਣਾਈ ਭਾਵਨਾ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਦੇ ਲਈ।
ਕ੍ਰਿਤ ਸੋ ਮੇਲ ਬਣਾਓ ਨੀਕੋ ਕਰ ਤਿਆਰੇ ਭੋਜਨ ਸਭ ਹੀ ਕੋ।
ਸੋ ਘਿਓ ਦੇ ਨਾਲ ਸੁੰਦਰ ਸੁੰਦਰ ਪਦਾਰਥ ਬਣਾਏ, ਤਿਆਰੀ ਭੋਜਨ ਦੀ ਸੋਹਣੀ ਕਰ ਲਈ, ਸਭ ਹੀ ਕੋ ਸਾਰਿਆਂ ਵਾਸਤੇ ਹੀ ਸਾਰੀ ਸੰਗਤ ਲਈ ਲੰਗਰ ਤਿਆਰ ਕੀਤਾ ਹੈ।
ਬਹੁ ਦੀਪਕ ਸਗਰੇ ਘਰ ਕਰੇ ਚੌਂਕੇ ਨਏ ਡਸਾਏ ਤਰੇ।
ਬਹੁਤ ਸਾਰੇ ਜਿਹੜੇ ਸੀ ਦੀਵੇ ਦੇਸੀ ਘਿਓ ਦੇ ਸਾਰੇ ਪਾਸੇ ਬਾਲ ਦਿੱਤੇ ਗੁਰਾਂ ਦੇ ਆਉਣ ਦੀ ਖੁਸ਼ੀ ਵਿੱਚ। ਉਹਨਾਂ ਜ਼ਮਾਨਿਆਂ ਵਿੱਚ ਲਾਈਟ ਨਹੀਂ ਸੀ ਹੁੰਦੀ, ਇਸ ਕਰਕੇ ਲਾਈਟ ਦਾ ਕੰਮ ਵੀ ਸੀ ਦਿੰਦੇ ਦੀਵੇ, ਔਰ ਨਾਲੇ ਆਉਣ ਦੀ ਖੁਸ਼ੀ ਦੀਵੇ ਬਲ ਨੇ, ਖੁਸ਼ੀ ਦਾ ਵੀ ਸੀ ਇਹ ਪ੍ਰਸੰਗ ਕਿ ਮਹਾਰਾਜ ਸਾਡੇ ਘਰ ਆਏ ਨੇ। ਔਰ ਇਸ ਤਰੀਕੇ ਨਾਲ ਚੌਂਕੀ ਨਵੀਂ ਬਣਵਾ ਕੇ ਪ੍ਰਸ਼ਾਦਾ ਛਕਾਉਣਾ, ਪੰਗਤ ਚ ਸਤਿਗੁਰੂ ਸੱਚੇ ਪਾਤਸ਼ਾਹ ਸੱਜਦੇ ਨੇ, ਅੱਗੇ ਚੌਂਕੀ ਡਾਉਣੀ ਤਾਂ ਕਿ ਭੋਜਨ ਜਿਹੜਾ ਪ੍ਰਸ਼ਾਦਾ ਸੌਖਾ ਛਕਿਆ ਜਾ ਸਕੇ।
ਹੱਥ ਜੋਰ ਅੱਗੇ ਹੋਏ ਖਰੋ ਕਹਿਓ ਗੁਰੂ ਜੀ ਭੋਜਨ ਕਰੋ।
ਦੋਵੇਂ ਹੱਥ ਜੋੜ ਕੇ ਅੱਗੇ ਖੜੇ ਹੋ ਕੇ ਬੇਨਤੀ ਕੀਤੀ ਭਾਈ ਸੱਧੂ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਹਾਜ਼ਰਾ, ਆਪ ਜੀ ਕਿਰਪਾ ਕਰੋ ਪ੍ਰਸ਼ਾਦਾ ਛਕੋ। ਇਉਂ ਜਿਵੇਂ ਹੁਣ ਲੰਗਰ ਤਿਆਰ ਹੋ ਜਾਂਦਾ, ਆਪਾਂ ਸਤਿਗੁਰੂ ਜੀ ਅੱਗੇ ਬੇਨਤੀ ਕਰਕੇ ਕਿਰਪਾਨ ਭੇਟਾ ਕਰਕੇ ਬੇਨਤੀ ਕਰਦੇ, ਮਹਾਰਾਜ ਜੀ ਪ੍ਰਸ਼ਾਦਾ ਛਕੋ ਜੀ।
ਸੁਨਤ ਉੱਠੇ ਲੱਖ ਪ੍ਰੇਮ ਕਨੇਰਾ ਚੌਂਕੀ ਪਰ ਬੈਠੇ ਤੇ ਸਵੇਰਾ।
ਪਲੰਗ ਤੋਂ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਆ ਕੇ ਪੰਗਤ ਵਿੱਚ ਸਜੇ ਹਨ ਅਤੇ ਬੜੇ ਪਿਆਰ ਦੇ ਨਾਲ ਉਸ ਥਾਂ ਦੇ ਉੱਤੇ ਬੈਠੇ ਹਨ ਆ ਕੇ।
ਪ੍ਰਿਥਕ ਪ੍ਰਿਥਕ ਕਰ ਥਾਲ ਪਰੋਸਾ ਪੱਖਿਆ ਭੋਜ ਲਿਹਜ ਅਰ ਤੋਸਾ।
ਕੱਲਾ ਕੱਲਾ ਜਿਤਨਾ ਵੀ ਆ ਕਰਕੇ ਗੁਰਸਿੱਖ ਪੰਗਤ ਚ ਬੈਠੇ ਸਾਰਿਆਂ ਨੂੰ ਥਾਲ ਪਰੋਸੇ ਹਨ, ਅਰੇ ਬਹੁਤ ਸੁੰਦਰ ਜਿਹੜਾ ਪ੍ਰਸ਼ਾਦਾ ਛਕਾਉਣਾ ਕੀਤਾ। ਸੋ ਜਿਹਦੇ ਵਿੱਚ ਸੱਚ ਉਸਾ ਤੋਂ ਭਾਵ ਸਾਰਾ ਦੱਸਣਗੇ ਕਿਸ ਪ੍ਰਕਾਰ ਕਿਹੜੀਆਂ ਕਿਹੜੀਆਂ ਚੀਜ਼ਾਂ ਛਕਾ ਰਹੇ ਨੇ।
ਤੁਰਸ਼ ਮਧੁਰ ਅਰ ਤੀਕਤ ਸਲੋਨਾ ਆਗੇ ਧਰਿਓ ਗੁਰੂ ਕੋ ਤੋਨ।
ਉਹਨਾਂ ਨੇ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਜੋ ਜੋ ਛਕਣ ਵਾਸਤੇ ਪਦਾਰਥ ਰੱਖੇ, ਤੁਰਸ਼ ਖੱਟੇ, ਮਧੁਰ ਮਿੱਠੇ, ਤਿਕਤ ਕਰਾਰੇ, ਸਲੋਨੇ ਲੂਣ ਵਾਲੇ ਤਲੇ ਹੋਏ, ਔਰ ਬਹੁਤ ਸਾਰੀਆਂ ਚੀਜ਼ਾਂ ਐਸੀਆਂ ਮਹਾਰਾਜ ਸੱਚੇ ਪਾਤਸ਼ਾਹ ਦੇ ਅੱਗੇ ਗੁਰਸਿੱਖ ਨੇ ਲਿਆ ਰੱਖੀਆਂ। ਸਤਿਗੁਰੂ ਸੱਚੇ ਪਾਤਸ਼ਾਹ ਦੀ ਸੇਵਾ ਬੜੇ ਭਾਵਨਾ ਦੇ ਨਾਲ ਕੀਤੀ ਹੈ, ਜਿਵੇਂ ਬਹੁਤ ਸਾਰੇ ਮਹਾਂਪੁਰਸ਼ਾਂ ਨੇ ਬਾਅਦ ਵਿੱਚ ਵੀ, ਜਿਵੇਂ ਕਾਰ ਸੇਵਾ ਵਾਲੇ ਬਾਬਾ ਜੀ ਬਾਬਾ ਸੇਵਾ ਸਿੰਘ ਜੀ, ਉਹਨਾਂ ਨੇ ਬੜਾ ਸੁੰਦਰ ਲੰਗਰ ਆਪਣੇ ਸਮੇਂ ਦੇ ਅੰਦਰ ਚਲਾਇਆ, ਹੁਣ ਵੀ ਚੱਲ ਰਿਹਾ ਹੈ।
ਹੱਥ ਜੋਰ ਸਨਮੁਖ ਰਹਿ ਖਰੋ ਚਾਹਤ ਹੁਕਮ ਸੋ ਸੇਵਾ ਕਰੋ।
ਹੱਥ ਜੋੜ ਕੇ ਸਾਹਮਣੇ ਖੜਾ ਹੈ, ਔਰ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਖੜਾ ਹੈ ਕਿ ਉਡੀਕ ਕਰ ਰਿਹਾ ਕਿ ਮਹਾਰਾਜ ਹੁਕਮ ਕਰਨ, ਭਾਈ ਆਹ ਚੀਜ਼ ਲਿਆਓ, ਭਾਈ ਆਹ ਲਿਆਓ, ਔਰ ਮਹਾਰਾਜ ਸੱਚੇ ਪਾਤਸ਼ਾਹ ਦੀ ਸੇਵਾ ਵਿੱਚ ਸਾਵਧਾਨ ਹੋ ਕੇ ਹਾਜ਼ਰ ਖੜਾ ਹੈ।
ਸਿੱਖਿਅਨ ਸਹਿਤ ਸੋ ਕਰਿਓ ਆਹਾਰੇ ਤ੍ਰਿਪਤ ਭਏ ਸਭ ਹੱਥ ਪਖਾਰੇ।
ਗੁਰਸਿੱਖਾਂ ਦੇ ਸਮੇਤ ਸਾਰਿਆਂ ਨੇ ਪ੍ਰਸ਼ਾਦਾ ਛਕਿਆ, ਬਾਅਦ ਵਿੱਚ ਸਾਰਿਆਂ ਦੇ ਹੱਥ ਸੁੱਚੇ ਕਰਵਾਏ, ਸਾਰੇ ਗੁਰਸਿੱਖ ਬੜੇ ਪ੍ਰਸੰਨ ਹੋਏ।
ਸੱਦੂ ਮਾਨ ਰੱਖਵੇ ਕਾਰਨ ਸਵਾਦ ਸਰਾਹਤ ਭਲੇ ਆਹਾਰਨ।
ਇਹ ਸ਼ੁਰੂ ਤੋਂ ਲੈ ਕੇ ਇੱਕ ਭਾਵਨਾ ਦੀ ਗੱਲ ਹੈ, ਗੁਰਸਿੱਖ ਨੇ ਭਾਵਨਾ ਨਾਲ ਪ੍ਰਸ਼ਾਦਾ ਛਕਾਇਆ। ਸੋ ਸਤਿਗੁਰੂ ਜੀ ਇੱਕ ਇੱਕ ਚੀਜ਼ ਨੂੰ ਸਲਾਹੁੰਦੇ ਨੇ, ਭਾਈ ਸੱਦੂ ਇਹ ਦਹੀਂ ਬੜਾ ਸਵਾਦ ਹੈ, ਭਾਈ ਇਹ ਭਾਈ ਦਾਲ ਬਹੁਤ ਸਵਾਦ ਹੈ, ਇਹ ਖੀਰ ਬੜੀ ਸਵਾਦ ਹੈ, ਆਹ ਤਾਂ ਚੀਜ਼ ਜਿਹੜੀ ਸਬਜ਼ੀ ਬਹੁਤ ਹੀ ਜ਼ਿਆਦਾ ਸਵਾਦ ਬਣਾਈ, ਪ੍ਰਸ਼ਾਦੇ ਬੜੇ ਨਰਮ ਨੇ। ਇਸ ਤਰ੍ਹਾਂ ਸਤਿਗੁਰੂ ਜੀ ਗੁਰਸਿੱਖ ਦੀ ਭਾਵਨਾ ਨੂੰ ਪੂਰਾ ਕਰਦੇ ਨੇ, ਇਹ ਸਿਰਫ ਸਤਿਗੁਰੂ ਹੀ ਜਾਣਦੇ ਨੇ। ਮਹਾਰਾਜ ਸੱਚੇ ਪਾਤਸ਼ਾਹ ਨੂੰ ਪਤਾ ਕਿ ਅੰਦਰ ਦੀ ਭਾਵਨਾ ਕਿਸੇ ਦੀ ਕਿੰਨੀ ਕੁ ਹੈ, ਸਤਿਗੁਰੂ ਉਹਨੂੰ ਮਾਣ ਵਡਿਆਈਆਂ ਬਖਸ਼ਿਸ਼ ਕਰਦੇ ਨੇ। ਸਧਾਰਨ ਜੀਵਾਂ ਨੂੰ ਇਨ੍ਹਾਂ ਗੱਲਾਂ ਦਾ ਗਿਆਨ ਨਹੀਂ ਹੁੰਦਾ।
ਹਾਥ ਜੋਰ ਕਹਿ ਮੈਂ ਕਿਸ ਲਾਇਕ, ਦੀਨ ਦਿਆਲ ਤੁਮ ਸਹਿਜ ਸੁਭਾਇਕ।
ਹੁਣ ਗੁਰਸਿੱਖ ਵੀ ਅੱਗਿਓਂ ਆਪਣਾ ਫਰਜ਼ ਪੂਰਾ ਕਰਦਾ ਕਿ ਉਹਨੂੰ ਕੀ ਕਹਿਣਾ ਚਾਹੀਦਾ। ਹੱਥ ਜੋੜ ਕੇ ਕਹਿਣ ਲੱਗਿਆ, ਮਹਾਰਾਜ ਮੈਂ ਕਿਸ ਲਾਇਕ ਹਾਂ, ਇਹ ਤਾਂ ਤੁਸੀਂ ਹੀ ਸੁਤੇ ਸਿੱਧ ਬਣਵਾ ਲਿਆ ਸਾਰਾ ਕੁਛ, ਆਪਣੀ ਪ੍ਰੇਰਣਾ ਦੇ ਕੇ ਆਪ ਹੀ ਸੇਵਾ ਕਰਵਾ ਲਈ ਸਾਡੇ ਪਾਸੋਂ। ਸਾਨੂੰ ਮਹਾਰਾਜ ਸੱਚੇ ਪਾਤਸ਼ਾਹ ਸੇਵਾ ਦਾ ਵੱਲ ਨਹੀਂ ਹੈ, ਸਾਨੂੰ ਕੋਈ ਤਰੀਕਾ ਨਹੀਂ ਹੈ, ਇਹ ਤਾਂ ਆਪ ਨੇ ਕਿਰਪਾ ਕੀਤੀ, ਬੁੱਧੀ ਬਖਸ਼ੀ ਆ ਜੀ, ਆਪ ਦੀ ਧਨ ਦੌਲਤ ਬਖਸ਼ਿਆ ਹੋਇਆ, ਆਪ ਨੇ ਮਿਹਰ ਕੀਤੀ ਹੈ।
ਜਿਮ ਦੁਰਜੋਧਨ ਆਦਿਕ ਤਿਆਗੇ, ਸਦਨ ਬਿਦਰ ਕੇ ਬਸ ਅਨੁਰਾਗੇ।
ਇੱਕ ਪੁਰਾਣੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਦੁਰਯੋਧਨ ਦਾ ਘਰ ਛੱਡ ਕੇ ਕ੍ਰਿਸ਼ਨ ਜੀ ਬਿਦਰ ਦੇ ਘਰ ਚਲੇ ਗਏ ਸਨ, ਭਾਈ ਗੁਰਦਾਸ ਜੀ ਨੇ ਵੀ ਆਪਣੀਆਂ ਵਾਰਾਂ ਚ ਲਿਖਿਆ, ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰੈਨ ਬਿਹਾਨੀ। ਤੋ ਇਸੇ ਪ੍ਰਕਾਰ ਜਿਵੇਂ ਮਲਕ ਭਾਗੋ ਦਾ ਘਰ ਛੱਡ ਕੇ ਗੁਰੂ ਨਾਨਕ ਦੇਵ ਜੀ ਭਾਈ ਲਾਲੋ ਦੇ ਗ੍ਰਹਿ ਵਿਖੇ ਗਏ ਪ੍ਰੇਮ ਭਾਵਨਾ ਦੇਖਦੇ ਹੋਏ। ਬਹੁਤ ਇਤਿਹਾਸ ਵਿੱਚ ਐਸੀਆਂ ਸਾਖੀਆਂ ਆਉਂਦੀਆਂ ਨੇ ਕਿ ਪ੍ਰੇਮ ਭਾਵਨਾ ਜਿੱਥੇ ਵੀ ਹੋਵੇ ਉੱਥੇ ਸਤਿਗੁਰੂ ਆਪ ਪ੍ਰਸ਼ਾਦਾ ਛਕਦੇ ਨੇ।
ਸੋ ਬਿਦ ਆਜ ਭਈ ਮਮ ਸਾਥ, ਸਭ ਕੋ ਤਜ ਮਮ ਘਰ ਬਸ ਨਾਥ।
ਮਹਾਰਾਜ ਜੀ ਉਹ ਵਿਧੀ ਬਣ ਗਈ ਪ੍ਰਾਣੀ ਕਿ ਭੀਲਣੀ ਨੇ ਜਿਵੇਂ ਬੇਰ ਖਾਧੇ ਸੀ ਰਾਮ ਚੰਦਰ ਜੀ ਨੇ ਜਾ ਕੇ, ਆਪ ਜੀ ਜੁਗਾਂ ਜੁਗਾਂ ਤੋਂ ਲੈ ਕੇ ਜਦੋਂ ਤੋਂ ਸੰਸਾਰ ਬਣਿਆ ਉਦੋਂ ਤੋਂ ਭਗਤਾਂ ਦੀ ਭਾਵਨਾ ਨੂੰ ਕਿਸੇ ਰੂਪ ਵਿੱਚ ਵੀ ਪੂਰਾ ਕਰ ਦਿੰਦੇ ਹੋ। ਸੋ ਆਪ ਜੀ ਨੇ ਕਿਰਪਾ ਕੀਤੀ ਹੈ, ਇੰਨੇ ਇੰਨੇ ਗੁਰਸਿੱਖ ਬੈਠੇ ਸਨ, ਚੰਗੇ ਵੱਡੇ ਘਰਾਂ ਵਾਲੇ ਅਮੀਰ ਵੀ ਬੈਠੇ ਸਨ, ਪਰ ਆਪ ਨੇ ਗਰੀਬ ਦੀ ਭਾਵਨਾ ਪੂਰੀ ਕੀਤੀ ਹੈ ਜੀ।
ਰੁਚਿਰ ਚਰਿੱਤਰ ਬਚਿੱਤਰ ਪਵਿੱਤਰ, ਕੋ ਕਹਿ ਸਕੈ ਆਪ ਕੋ ਚਿੱਤਰ।
ਆਪ ਜੀ ਦੇ ਜਿਹੜੇ ਚਰਿੱਤਰ ਨੇ ਕੌਤਕ ਨੇ, ਸੁੰਦਰ ਕੌਤਕ ਨੇ, ਸੋਹਣੇ ਚਰਿੱਤਰ ਨੇ ਆਪ ਜੀ ਦੇ, ਇਹਨਾਂ ਨੂੰ ਕੌਣ ਕਹਿ ਸਕਦਾ ਹੈ ਬਚਿੱਤਰ, ਜਿਹੜੇ ਬੜੇ ਪਵਿੱਤਰ ਕੌਤਕ ਹਨ, ਇਹਨਾਂ ਨੂੰ ਕੋਈ ਜਾਣ ਨਹੀਂ ਸਕਦਾ, ਕਿਉਂਕਿ ਤੁਹਾਡੀ ਮਹਾਰਾਜ ਸੱਚੇ ਪਾਤਸ਼ਾਹ ਜਿਹੜੀ ਅੰਦਰਲੀ ਗੱਲ ਹੈ ਉਹਨੂੰ ਕੌਣ ਸਮਝ ਸਕਦਾ। ਸਿਰਫ ਤੁਸੀਂ ਜਾਣਦੇ ਹੋ ਕਿ ਇਹਦੇ ਅੰਦਰ ਕਿੰਨੀ ਭਾਵਨਾ ਹੈ, ਆਪ ਭਾਵਨਾ ਦਾ ਮੁੱਲ ਪਾਉਂਦੇ ਹੋ ਔਰ ਭਾਵਨਾ ਦੇ ਨਾਲ ਹੀ ਕਿਰਪਾ ਕਰਦੇ ਹੋ। ਆਪ ਜੀ ਦੇਖਦੇ ਇਹਦੇ ਕੋਲ ਹੋਰ ਕੀ ਹੈ, ਸਿਰਫ ਭਾਵਨਾ ਦੇਖ ਕਰਕੇ ਗੁਰਸਿੱਖ ਦੀ ਸ਼ਰਧਾ ਪੂਰੀ ਕਰਦੇ ਹੋ ਜੀ।
ਗੁਰਪੁਰ ਅੰਕ ਪਰ ਪਹੁੰਚੇ ਜਬੈ, ਭੋਜਨ ਅਚਿਓ ਤ੍ਰਿਆ ਜੁਤ ਤਬੈ।
ਜਦੋਂ ਮਹਾਰਾਜ ਸੱਚੇ ਪਾਤਸ਼ਾਹ ਪਲੰਘ ਦੇ ਉੱਤੇ ਆ ਕੇ ਬਿਰਾਜਮਾਨ ਹੋ ਗਏ, ਉਸ ਵਕਤ ਫਿਰ ਭਾਈ ਸੱਧੂ ਜੀ ਨੇ ਆਪਣੀ ਪਤਨੀ ਸਮੇਤ ਪ੍ਰਸ਼ਾਦਾ ਛਕਣਾ ਕੀਤਾ। ਆਪ ਪਹਿਲਾਂ ਸਾਰੀ ਸੰਗਤ ਨੂੰ ਛਕਾਇਆ, ਭਾਈ ਗੁਰਦਾਸ ਜੀ ਜਿਵੇਂ ਕਹਿੰਦੇ ਪਿੱਛੋਂ ਬਚਿਆ ਆਪ ਛਕਣ ਦਾ, ਬਾਅਦ ਵਿੱਚ ਸਾਰਿਆਂ ਤੋਂ ਜਦੋਂ ਸਾਰੇ ਚਲੇ ਗਏ ਜਾਂ ਮਹਾਰਾਜ ਦੇ ਕੋਲ ਸੱਜ ਗਏ ਸਾਰੇ, ਉਸ ਵਕਤ ਪ੍ਰਸ਼ਾਦਾ ਛਕਿਆ।
ਹੁਣ ਦੰਪਤ ਬਿਜਨਾ ਲੈ ਗਏ, ਪੌਨ ਪ੍ਰੀਤ ਸੋ ਹਾਂਕਤ ਭਏ।
ਫਿਰ ਦੰਪਤ ਤੋਂ ਭਾਵ ਪਤੀ ਪਤਨੀ ਨੇ ਲੈ ਕਰਕੇ ਉਸ ਵਕਤ ਪੱਖਾ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਸਾਰੀ ਰਾਤ ਪੱਖਾ ਕੀਤਾ ਵਾਰੀ ਵਾਰੀ, ਤਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਨੂੰ ਗਰਮੀ ਨਾ ਲੱਗੇ, ਕਿਉਂਕਿ ਉਹ ਦਿਨ ਹੀ ਬੜੇ ਗਰਮੀ ਦੇ ਸਨ।
ਸੁੰਦਰ ਮ੍ਰਿਦੁਲ ਚਰਨ ਕੋ ਗਹਿਕ, ਚਾਂਪਤ ਚੌਂਪ ਚਾਰ ਕੋ ਚਹਿਕ।
ਮਹਾਰਾਜ ਸੱਚੇ ਪਾਤਸ਼ਾਹ ਦੀ ਫਿਰ ਚਰਨ ਚਾਪੀ ਕੀਤੀ ਕਿ ਆਪ ਥੱਕੇ ਹੋਵੋਗੇ ਸੱਚੇ ਪਾਤਸ਼ਾਹ। ਦੋਵੇਂ ਚਰਨਾਂ ਨੂੰ ਦੋਵਾਂ ਜੀਆਂ ਨੇ ਬੜੇ ਪਿਆਰ ਦੇ ਨਾਲ ਘੁੱਟਿਆ, ਸੇਵਾ ਕੀਤੀ ਹੈ।
ਜਿਸ ਜਿਸ ਸਿੱਖ ਕੋ ਸੁਧ ਤਬ ਹੋਏ, ਦਰਸ਼ਨ ਕੋ ਆਏ ਸਭ ਕੋਈ।
ਜਿਨ੍ਹਾਂ ਜਿਨ੍ਹਾਂ ਗੁਰਸਿੱਖਾਂ ਨੂੰ ਖਬਰ ਮਿਲਦੀ ਗਈ ਕਿ ਸਤਿਗੁਰੂ ਸੱਚੇ ਪਾਤਸ਼ਾਹ ਭਾਈ ਸੱਧੂ ਦੇ ਘਰ ਵਿਖੇ ਆਏ ਨੇ, ਸਾਰੀ ਸੰਗਤ ਸਤਿਗੁਰੂ ਦੇ ਦਰਸ਼ਨਾਂ ਵਾਸਤੇ ਉੱਥੇ ਇਕੱਤਰ ਹੋ ਰਹੀ ਸੀ।
ਤਰ ਤਰ ਭੇਟ ਬੰਦਨਾ ਠਾਨੈ, ਮਨੋ ਕਾਮਨਾ ਬਿਨੈ ਬਖਾਨੈ।
ਭੇਟਾ ਰੱਖ ਰੱਖ ਕੇ ਸਾਰੇ ਜਾਣੇ ਮੱਥਾ ਟੇਕਦੇ ਨੇ ਔਰ ਆਪਣੀ ਮਨੋਕਾਮਨਾ ਜਿਹੜੀ ਹੈ ਮਨ ਦੀ ਉਹ ਬੇਨਤੀ ਕਰਦੇ ਨੇ। ਮਹਾਰਾਜ ਸਾਡੀ ਮਨੋਕਾਮਨਾ ਪੂਰੀ ਕਰਨ।
ਇਸੇ ਪ੍ਰਕਾਰ ਨਿਸ਼ਾ ਵੱਧ ਗਈ ਸੁਖ ਸਹਿਜਾ ਪਰ ਨਿੰਦਰਾ ਲਈ।
ਇਸ ਤਰ੍ਹਾਂ ਜਦੋਂ ਕਾਫੀ ਰਾਤ ਬਤੀਤ ਹੋ ਗਈ, ਸਤਿਗੁਰੂ ਸੱਚੇ ਪਾਤਸ਼ਾਹ ਪਲੰਘ ਦੇ ਉੱਤੇ ਰਾਤ ਨੂੰ ਆਰਾਮ ਫਰਮਾਉਣ ਲੱਗੇ, ਸੋ ਉਸ ਵਕਤ ਪਾਠ ਕਰਕੇ ਸੋਹਲਾ ਸਾਹਿਬ ਦਾ ਰਾਤ ਨੂੰ ਵਿਸ਼ਰਾਮ ਕਰਦੇ ਹਨ।
ਨਿਕਟ ਸਿੱਖ ਸਭ ਹੀ ਪਰ ਸੋਏ ਬਿਧੀ ਚੰਦ ਆਦਿਕ ਹੈ ਜੋਏ।
ਸਾਰੇ ਗੁਰਸਿੱਖ ਥੱਲੇ ਜਿਹੜੇ ਵਸਤਰ ਵਿਛਾਏ ਸੀ ਉੱਥੇ ਆਰਾਮ ਕਰਨ ਲੱਗੇ। ਭਾਈ ਬਿਧੀ ਚੰਦ ਜੀ, ਭਾਈ ਪੈੜਾ ਜੀ, ਭਾਈ ਲੰਗਾਹਾ ਜੀ, ਭਾਈ ਮੋਖਾ ਜੀ, ਭਾਈ ਜੇਠਾ ਜੀ, ਸਾਰੇ ਗੁਰਸਿੱਖ ਵਿਸ਼ਰਾਮ ਕਰਨ ਲੱਗੇ ਹਨ।
ਜਾਮ ਜਾਮਨੀ ਜਾਗਰਨ ਕੀਨ ਸੋਚਾ ਚਾਰ ਸਗਲ ਕਰ ਲੀਨ।
ਪਹਿਰ ਰਾਤ ਰਹਿੰਦੀ ਤੋਂ ਸਾਵਧਾਨ ਹੋ ਕੇ ਸਾਰੀ ਕਿਰਿਆ ਕਰਕੇ ਆਪਨੇ ਇਸ਼ਨਾਨ ਕੀਤਾ।
ਤਨ ਇਸ਼ਨਾਨ ਜਲ ਨਿਰਮਲ ਸਾਥ ਇੱਕ ਚਿੱਤ ਬੈਠ ਰਹੇ ਗੁਰਨਾਥ।
ਇੱਕ ਚਿੱਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਸਰਗੁਣ ਨਿਰਗੁਣ ਨਿਰੰਕਾਰ ਸੁਣ ਸਮਾਧੀ ਆਪ ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਸਤਿਗੁਰੂ ਸੱਚੇ ਪਾਤਸ਼ਾਹ ਇਸ਼ਨਾਨ ਤੋਂ ਬਾਅਦ ਸਮਾਧੀ ਲੀਨ ਹੋ ਗਏ।
ਹੁਣ ਪ੍ਰਕਾਸ਼ ਭਇਓ ਰਵ ਚੜਿਓ ਸਭ ਸੰਗਤ ਸੁਣ ਸੁਣ ਮੁਦ ਬੜਿਓ।
ਫਿਰ ਜਦੋਂ ਦੂਜੇ ਦਿਨ ਸੂਰਜ ਚੜ ਆਇਆ, ਸਾਰੀ ਸੰਗਤ ਨੂੰ ਪਤਾ ਲੱਗ ਗਿਆ, ਸੰਗਤ ਸਤਿਗੁਰੂ ਸੱਚੇ ਪਾਤਸ਼ਾਹ ਕੋਲ ਆਉਣ ਲੱਗੀ, ਸਾਰੀ ਸੰਗਤ ਨੂੰ ਬਹੁਤ ਖੁਸ਼ੀ ਹੋਈ ਕਿ ਸਤਿਗੁਰੂ ਜੀ ਨੇ ਲਾਹੌਰ ਵਿਖੇ ਚਰਨ ਪਾਏ ਨੇ।
ਆਏ ਆਏ ਦਰਸ਼ਨ ਕੋ ਕਰ ਬੰਦੇ ਚਰਨ ਉਪਾਇਨ ਧਰੈ।
ਆ ਆ ਕੇ ਦਰਸ਼ਨ ਕਰਦੇ ਨੇ, ਮੱਥਾ ਟੇਕਦੇ ਨੇ, ਉਪਾਇਨ ਹੁੰਦੀ ਭੇਟਾ ਰੱਖ ਕਰਕੇ।
ਤਬੈ ਅਰਥ ਮਲ ਚਲ ਕਰ ਆਇਓ ਮਿਲਿਓ ਪ੍ਰੇਮ ਕਰ ਸੀਸ ਨਿਵਾਇਓ।
ਉਸ ਵਕਤ ਗੋਇੰਦਵਾਲ ਸਾਹਿਬ ਤੋਂ ਭਾਈ ਬਾਬਾ ਮੋਹਰੀ ਜੀ ਜਿਹੜੇ ਹੋਏ ਨੇ ਤੀਜੇ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦੇ, ਉਹਨਾਂ ਦੇ ਵੱਡੇ ਸਪੁੱਤਰ ਅਰਥ ਮਲ ਜੀ ਜਿਨ੍ਹਾਂ ਨੂੰ ਸੁਨੇਹਾ ਭੇਜਿਆ ਸੀ, ਉਹ ਵੀ ਆ ਕੇ ਪੰਜਵੇਂ ਪਾਤਸ਼ਾਹ ਨੂੰ ਮਿਲੇ।
ਜੇਠੋ ਪੁੱਤਰ ਮੋਹਰੇ ਕੇਰਾ ਭਰ ਕਰ ਅੰਕ ਮਿਲੇ ਤਿਸ ਬੇਰਾ।
ਬਾਬਾ ਮੋਹਰੀ ਜੀ ਦੇ ਜੋ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਮਾ ਜੀ ਲੱਗਦੇ ਸਨ, ਬਾਬਾ ਮੋਹਰੀ ਜੀ ਤੇ ਬਾਬਾ ਮੋਹਨ ਜੀ ਵੱਡੇ ਸਨ, ਤੋ ਉਹਨਾਂ ਦੇ ਜੋ ਵੱਡੇ ਸਪੁੱਤਰ ਸਨ ਭਰਾਤਾ ਜੀ ਨੂੰ ਬੜੇ ਪਿਆਰ ਦੇ ਨਾਲ ਗਲਵੱਕੜੀ ਵਿਚ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਮਿਲੇ।
ਸਾਦਰ ਨਿਕਟ ਬਿਠਾਵਨ ਕਰਿਓ ਪ੍ਰਿਥਕ ਸਭਨ ਤੇ ਹੋਏ ਇਤ ਧਰਿਓ।
ਸਹਿਤ ਆਦਰ ਤੇ ਬਿਠਾਉਣਾ ਕੀਤਾ, ਫਿਰ ਏਕਾਂਤ ਵਿਚ ਦੋਵੇਂ ਜਾਣੇ ਸਜ ਗਏ ਤੇ ਬਚਨ ਬਿਲਾਸ ਕੀਤੇ।
ਜਿਸ ਪ੍ਰਕਾਰ ਕੋ ਕਾਰਨ ਕਰਨਾ ਨਿਕਟ ਅਰਥ ਮਲ ਕੇ ਸੋ ਵਰਨਾ।
ਸੋ ਜਿਸ ਪ੍ਰਕਾਰ ਦਾ ਆਪਣੇ ਸਮਾਂ ਵਰਤਾਉਣਾ ਸੀ, ਕਾਰਨ ਕਰਨਾ ਸੀ ਕਿ ਹੁਣ ਸਮਾਂ ਆ ਗਿਆ ਸਾਡਾ, ਉਹ ਸਾਰਾ ਆਪ ਜੀ ਨੇ ਦੱਸਿਆ ਕਿ ਕਿਸ ਪ੍ਰਕਾਰ ਹੁਣ ਸਾਡਾ ਜਾਣ ਦਾ ਸਮਾਂ ਆ ਗਿਆ, ਅਸੀਂ ਕਿਸ ਪ੍ਰਕਾਰ ਸ਼ਹੀਦੀ ਪਾਉਣੀ ਹੈ।
ਹਮਰੇ ਤਨ ਕੋ ਹੈ ਅਬ ਅੰਤ ਤਜਬੇ ਕੋ ਸਭ ਸੁਣੋ ਬਿਰਤੰਤ।
ਭਾਈ ਅਰਥਮਲ ਜੀ, ਸਾਡਾ ਹੁਣ ਸਮਾਂ ਆ ਗਿਆ, ਸਰੀਰ ਦਾ ਅੰਤ ਆ ਗਿਆ, ਸੋ ਇਸ ਕਰਕੇ ਅਸੀਂ ਤੁਹਾਨੂੰ ਸਾਰਾ ਬਿਰਤੰਤ ਸੁਣਾਉਂਦੇ ਹਾਂ ਕਿ ਕਿਸ ਪ੍ਰਕਾਰ ਸਰੀਰ ਤਿਆਗਣਾ ਹੈ।
ਮਹਾਂ ਵਿਰੋਧੇ ਹਮਰੇ ਜੇ ਹੈ ਸਿਰ ਅਪਰਾਧ ਤਿਨ ਕੋ ਦੈ ਹੈ।
ਜਿਹੜੇ ਸਾਡੇ ਮਹਾਂ ਵਿਰੋਧੀ ਨੇ, ਗੁਰੂ ਘਰ ਦੇ ਨਿੰਦਕ ਨੇ ਨਾ, ਸੋ ਉਹਨਾਂ ਦੇ ਸਿਰ ਦੇ ਉੱਤੇ ਅਪਰਾਧ ਦੇ ਜਾਣਾ ਅਸੀਂ ਆਪਣੇ ਸੀਸ ਤਿਆਗਣ ਦਾ, ਸਰੀਰ ਤਿਆਗਣ ਦਾ, ਸੋ ਸਰੀਰ ਰੂਪੀ ਠੀਕਰਾ ਉਹਨਾਂ ਦੇ ਸਿਰ ਦੇ ਉੱਤੇ ਭੰਨ ਦੇਣਾ ਹੈ।
ਅਪਰਾਧੇ ਜਬ ਹੋਏ ਵਿਸਾਲਾ ਉਚਿਤ ਸਜਾਏ ਬਣੇ ਤਿਸ ਕਾਲਾ।
ਜਦੋਂ ਬਹੁਤ ਜ਼ਿਆਦਾ ਅਪਰਾਧੀ ਇਕੱਠੇ ਹੋ ਜਾਣਗੇ, ਬਹੁਤ ਅਪਰਾਧ ਵੱਧ ਜਾਵੇਗਾ, ਤਾਂ ਫਿਰ ਸਜ਼ਾ ਦੇਣੀ ਵੀ ਯੋਗ ਬਣ ਜਾਂਦੀ ਹੈ, ਕਿਉਂਕਿ ਅਪਰਾਧੀ ਨੂੰ ਸਜ਼ਾ ਪਰਮਾਤਮਾ ਦਿੰਦੇ ਨੇ ਜਾਂ ਸਤਿਗੁਰੂ ਦਿੰਦੇ ਨੇ, ਜਾਂ ਫਿਰ ਜੇ ਬਹੁਤੇ ਅਪਰਾਧੀ ਜਿਵੇਂ ਰਾਜਾ ਪਰਜਾ ਨੂੰ ਵਿੱਚ ਪਰਜਾ ਵਿੱਚ ਖੱਲਰ ਪਾਉਣ ਵਾਲੇ ਅਪਰਾਧੀ ਉਹਨਾਂ ਨੂੰ ਸਜ਼ਾ ਦਿੰਦਾ। ਇਸ ਪ੍ਰਕਾਰ ਅਕਾਲ ਪੁਰਖ ਤਾਂ ਹਨ ਤੁਮ ਹੋ ਸਭ ਰਾਜਨ ਕੇ, ਰਾਜਾ ਆਪੇ ਆਪ ਗਰੀਬ ਨਿਵਾਜਾ, ਉਹੀ ਸਰੂਪ ਸਤਿਗੁਰੂ ਦਾ ਹੈ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਸਮਾਂ ਆ ਗਿਆ ਫਿਰ ਅਸੀਂ ਚਾਹੇ ਨਿਰਗੁਣ ਰੂਪ ਵਿੱਚ ਹੋਈਏ ਤਾਂ ਵੀ ਸਜ਼ਾ ਦਿੰਦੇ ਹਾਂ, ਚਾਹੇ ਅਸੀਂ ਸਰਗੁਣ ਰੂਪ ਵਿੱਚ ਹੋਈਏ ਤਾਂ ਵੀ ਸਜ਼ਾ ਅਸੀਂ ਦੇਣੀ ਹੁੰਦੀ ਹੈ।
ਸ੍ਰੀ ਹਰਗੋਬਿੰਦ ਚੰਦ ਬਿਲੰਦੈ ਸੰਕਟ ਦੇ ਦੁਸ਼ਟ ਹੱਥ ਬਰੰਦੈ।
ਚੰਦ ਬਿਲੰਦ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਦੁਸ਼ਟਾਂ ਦੋਖੀਆਂ ਨੂੰ ਫਿਰ ਭਾਰੀ ਸਜ਼ਾ ਦੇਣਗੇ ਚੰਦੂ ਵਰਗਿਆਂ ਨੂੰ।
ਸੁਨਤ ਅਰਥ ਮਲ ਬੂਜਨ ਕਰੇ ਕਹੋ ਮੋਹੇ ਕਿਮ ਤਨ ਪਰ ਹਰੇ।
ਉਸ ਵਕਤ ਭਾਈ ਅਰਥਮਲ ਜੀ ਨੇ ਪੁੱਛਿਆ, ਮਹਾਰਾਜ ਫਿਰ ਦੱਸੋ ਕਿਰਪਾ ਕਰਕੇ ਕਿ ਆਪ ਜਿਹੜਾ ਇਹ ਸਰੀਰ ਤਿਆਗਣਾ ਹੈ ਇਹ ਕਿਸ ਪ੍ਰਕਾਰ ਤਿਆਗਣਾ ਹੈ, ਮੈਨੂੰ ਦੱਸੋ ਜੀ।
ਸ੍ਰੀ ਅਰਜਨ ਸਭ ਗਾਤ ਬਖਾਨੀ ਚੰਦੂ ਦੁਤੇ ਕਰਤ ਮਹਾਨੀ।
ਮਹਾਰਾਜ ਸੱਚੇ ਪਾਤਸ਼ਾਹ ਨੇ ਸਾਰੀ ਗਾਥਾ ਦੱਸੀ ਭਾਈ ਅਰਥਮਲ ਜੀ ਨੂੰ ਕਿ ਇਹ ਜਿਹੜਾ ਚੰਦੂ ਹੈ ਨਾ ਇਹ ਝੂਠੀਆਂ ਚੁਗਲੀਆਂ ਬਾਦਸ਼ਾਹ ਕੋਲ ਸਾਡੀਆਂ ਲਾਉਂਦਾ, ਔਰ ਗੱਲ ਸਾਰੀ ਦੱਸੀ ਕਿ ਅਸੀਂ ਇਹਦਾ ਰਿਸ਼ਤਾ ਮੋੜਿਆ, ਰਿਸ਼ਤਾ ਵੀ ਤਾਂ ਮੋੜਿਆ ਕਿ ਗੁਰੂ ਘਰ ਨੂੰ ਪੁੱਠਾ ਬੋਲਿਆ, ਸੰਗਤ ਦਾ ਫਿਰ ਸਾਨੂੰ ਹੋਇਆ। ਸੋ ਜੋ ਪ੍ਰਵਾਨਾ ਆਇਆ ਸੰਗਤ ਦਾ ਦਿੱਲੀ ਤੋਂ, ਉਹਦੇ ਵਿੱਚ ਲਿਖਿਆ ਸੀ ਸੰਗਤ ਦਾ ਹੁਕਮ ਗੁਰੂ ਨਾਨਕ ਦੀ ਸੰਗਤ ਮੰਨ ਕੇ ਵੀ ਰਿਸ਼ਤਾ ਤਿਆਗ ਦਿਓ, ਮਹਾਰਾਜ ਇਹ ਉਲਟ ਬੋਲਦਾ, ਨਿੰਦਕ ਹੈ, ਰਿਸ਼ਤਾ ਛੱਡ ਦਿੱਤਾ। ਆਪਣੇ ਘਰ ਦੀ ਰੰਜਿਸ਼ ਕੱਢਣ ਵਾਸਤੇ ਗੁਰੂ ਘਰ ਨਾਲ ਟੱਕਰ ਲੈ ਰਿਹਾ, ਔਰ ਇਹਨੇ ਇਹ ਕਿਹਾ ਕਿ ਪੁਰੋਹਿਤ ਨੂੰ ਕਿ ਤੂੰ ਜਿਹੜਾ ਇਹ ਰਿਸ਼ਤਾ ਕਰਿਆ ਆ ਚੁਬਾਰੇ ਦੀ ਇੱਟ ਮੋਰੀ ਨੂੰ ਲਾਇਆ, ਔਰ ਬਹੁਤ ਭਾਰੀ ਨਿੰਦਾ ਗੁਰੂ ਘਰ ਦੀ, ਅਸੀਂ ਇਹ ਨਿੰਦਾ ਸਹਾਰ ਨਹੀਂ ਸਕਦੇ, ਜਿਹੜਾ ਵੱਡਿਆਂ ਦੀ ਨਿੰਦਾ ਕਰਦਾ ਉਹ ਸਾਡਾ ਕੀ ਲੱਗਦਾ, ਇਸ ਕਰਕੇ ਅਸੀਂ ਰਿਸ਼ਤਾ ਛੱਡ ਦਿੱਤਾ। ਸੋ ਚੰਦੂ ਖੁਣਸਦਾ ਔਰ ਸਾਡੇ ਨਾਲ ਈਰਖਾ ਦਵੈਸ਼ ਕਰਦਾ, ਬਾਦਸ਼ਾਹ ਕੋਲ ਚੁਗਲੀਆਂ ਲਾਉਂਦਾ, ਉਹ ਸਾਨੂੰ ਸ਼ਹੀਦ ਕਰਨਾ ਚਾਹੁੰਦਾ ਹੈ, ਅਸੀਂ ਸ਼ਹੀਦੀ ਦੇਣੀ ਹੈ, ਸਾਡਾ ਸਮਾਂ ਆ ਗਿਆ, ਪਰ ਠੀਕਰਾ ਇਹਦੇ ਸਿਰ ਤੇ ਫੁੱਟ ਜਾਣਾ ਹੈ।
ਪ੍ਰਥਮ ਕਹਿਤ ਇਹ ਚੋਰ ਲਗਾਵੈ ਸਾਹੂ ਸਮਾਜ ਮਿਲੈ ਚੋਰ ਵਾਵੈ।
ਪਹਿਲਾਂ ਤਾਂ ਸਾਡੇ ਤੇ ਇਹਨੇ ਇਲਜ਼ਾਮ ਲਾਇਆ ਕਿ ਇਹਨਾਂ ਨੇ ਚੋਰ ਰੱਖੇ ਹੋਏ ਨੇ, ਇਹ ਸ਼ਾਹੀ ਚੀਜ਼ਾਂ ਚੋਰੀ ਕਰਵਾਉਂਦੇ ਨੇ, ਆਹ ਕਰਾਉਂਦੇ ਨੇ, ਬਹੁਤ ਸਾਰੇ ਐਸੇ ਜਿਹੜੇ ਸੀ ਇਲਜ਼ਾਮ ਸਾਡੇ ਉੱਤੇ। ਸੋ ਇਹਨੇ ਲਾਏ ਹਨ ਕਿ ਸਾਹੂ ਸਮਾਜ ਮਿਲੈ ਚੋਰ ਵਾਵੈ। ਸੋ ਬਾਦਸ਼ਾਹ ਦਾ ਜਿਹੜਾ ਸਮਾਨ ਹੈ, ਸ਼ਾਹ ਦੀ ਸਮੱਗਰੀ ਮਿਲ ਕੇ ਚੋਰਾਂ ਦੇ ਨਾਲ ਇਹ ਚੋਰੀ ਕਰਵਾਉਂਦੇ ਨੇ।
ਪੁਨੈ ਸਜਾਦਾ ਇੱਕ ਚੱਲ ਆਇਓ ਦੀਨ ਜਾਨ ਤੇ ਭੋਜਨ ਖਵਾਇਓ।
ਫਿਰ ਇੱਕ ਸਹਿਜਾਦਾ ਖੁਸਰੋ ਸੀ, ਉਹਨੂੰ ਕਿਤੇ ਇਹਨੇ ਕੱਢ ਦਿੱਤਾ ਜਹਾਂਗੀਰ ਨੇ। ਹੁਣ ਗੁਰੂ ਘਰ ਹੈ, ਕੋਈ ਵੀ ਆਵੇ, ਅਮੀਰ ਆਵੇ, ਗਰੀਬ ਆਵੇ, ਕੰਗਾਲ ਆਵੇ, ਸੋ ਕੈਸਾ ਵੀ ਕੋਈ ਆ ਕੇ ਪੰਗ ਚ ਬੈਠ ਜਾਂਦਾ ਜਦੋਂ ਪ੍ਰਸ਼ਾਦਾ ਛਕਦਾ। ਆਪਾਂ ਹਰ ਇੱਕ ਨੂੰ ਪ੍ਰਸ਼ਾਦਾ ਛਕਾਉਂਦੇ, ਆਪਣੀ ਮਰਿਆਦਾ ਹੈ। ਸੋ ਕੋਈ ਵੀ ਕਿਸੇ ਪ੍ਰਕਾਰ ਦਾ ਆ ਜਾਂਦਾ, ਊਚ ਨੀਚ ਦਾ ਭੇਦਭਾਵ ਨਹੀਂ ਰੱਖੀਦਾ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾ ਕੋ ਸਾਂਝਾ ਹੈ ਆਪਣਾ। ਪਰ ਇਹ ਹੁਣ ਉਸ ਗੱਲ ਨੂੰ ਲੈ ਕੇ ਬਾਦਸ਼ਾਹ ਕੋਲ ਵਾਰ ਵਾਰ ਚੁਗਲੀ ਕਰਦਾ ਕਿ ਇਹਨੇ ਖੁਸਰੋ ਨੂੰ ਪ੍ਰਸ਼ਾਦਾ ਛਕਾਇਆ, ਇਹਨੇ ਪੈਸੇ ਦਿੱਤੇ ਇਹਨਾਂ ਨੇ, ਔਰ ਇਸ ਪ੍ਰਕਾਰ ਇਹ ਕਾਰਨ ਬਣਦਾ ਜਾ ਰਿਹਾ ਜਿਸ ਕਰਕੇ ਇਹ ਸ਼ਹੀਦੀ ਦਾ ਕਾਰਜ ਹੋਣਾ ਹੈ।
ਇਹ ਦੁੱਤੇ ਕੀਨਸ ਮਤ ਮੰਦ ਸਾਹੂ ਸਿਖਾਏ ਰਿਸਾਏ ਬਿਲੰਦ।
ਇਹ ਚੁਗਲੀ ਕੀਤੀ ਹੈ ਖੋਟੀ ਬੁੱਧੀ ਵਾਲੇ ਨੇ, ਇਹ ਬਾਦਸ਼ਾਹ ਨੂੰ ਸਿਖਾ ਸਿਖਾ ਕੇ ਮੇਰੇ ਵਿਰੁੱਧ ਕਰ ਰਿਹਾ, ਗੁਰੂ ਘਰ ਦੇ ਵਿਰੁੱਧ ਕਰ ਰਿਹਾ, ਔਰ ਬਾਦਸ਼ਾਹ ਗੁੱਸੇ ਚ ਭੜਕ ਰਿਹਾ ਕਿ ਮੇਰੇ ਰਾਜ ਦੇ ਵਿੱਚ ਇਹ ਗੱਲ ਕਿਵੇਂ ਹੋ ਸਕਦੀ ਹੈ। ਇਸ ਤਰੀਕੇ ਨਾਲ, ਕਿਉਂਕਿ ਕੁਛ ਐਸਾ ਵੀ ਜ਼ਿਕਰ ਆਇਆ ਕਿ ਜਹਾਂਗੀਰ ਦੇ ਰਾਜ ਵਿੱਚ ਚੋਰੀ ਨਹੀਂ ਸੀ ਹੁੰਦੀ, ਚੋਰ ਬਹੁਤ ਡਰਦੇ ਸੀ, ਡਾਕੂ ਬਹੁਤ ਡਰਦੇ ਸੀ, ਉਹ ਹੱਥ ਵੱਢਦਿਆ ਕਰਦਾ ਸੀ ਚੋਰਾਂ ਦੇ, ਬਹੁਤ ਭਾਰੀ ਸਜ਼ਾ ਤੋਂ ਡਰਦੇ ਹੋਏ ਚੋਰ ਚੋਰੀ ਕਰਨੀ ਭੁੱਲ ਗਏ। ਪਰ ਇਹਨੇ ਜਾਣ ਬੁੱਝ ਕੇ ਉਹ ਕੰਮ ਕਰਵਾਇਆ, ਜਾਣ ਬੁੱਝ ਕੇ ਉਹ ਸ਼ਿਕਾਇਤਾਂ ਲਵਾਈਆਂ, ਆਪਣੇ ਹੀ ਬੰਦਿਆਂ ਤੋਂ ਚੋਰੀਆਂ ਕਰਵਾ ਕਰਵਾ ਕੇ ਚੰਦੂ ਨੇ ਇਲਜ਼ਾਮ ਜਿਹੜਾ ਸੀ ਉਹ ਗੁਰੂ ਘਰ ਤੇ ਲਾਇਆ, ਗੁਰਸਿੱਖਾਂ ਤੇ ਲਾਇਆ, ਮਹਾਰਾਜ ਤੇ ਇਲਜ਼ਾਮ ਲਾ ਤਾ। ਇਸ ਤਰੀਕੇ ਦਾ ਮਹਾਰਾਜ ਜੀ ਕਹਿੰਦੇ ਨੇ ਕਿ ਮੇਰੇ ਉੱਤੇ ਇਲਜ਼ਾਮ ਲਾ ਰਿਹਾ ਹੈ।
ਦੋਏ ਲਾਖ ਲਿਖ ਦੰਡ ਪਠਾਇਓ ਅਹਦੀਲੇ ਹਮਰੇ ਢਿੱਗ ਆਇਓ।
2 ਲੱਖ ਰੁਪਇਆ ਡਨ ਸਾਨੂੰ ਲਾਇਆ ਇਹਨਾਂ ਨੇ, ਅਹਿਦੀ ਆ ਜਿਹੜਾ ਸੀ ਲੈ ਕੇ ਇਹਨਾਂ ਦਾ ਸਿਪਾਹੀ ਸਾਡੇ ਕੋਲ ਆਇਆ ਉਹ ਪ੍ਰਵਾਨਾ ਕਿ 2 ਲੱਖ ਰੁਪਇਆ ਦੇਣਾ ਕਰੋ, ਔਰ ਇਸ ਤਰੀਕੇ ਨਾਲ ਭਾਰੀ ਸਜ਼ਾ ਲਿਖ ਦਿੱਤੀ ਤਾਂ ਕਿ ਗੁਰੂ ਸਾਹਿਬ ਨੇ ਪੈਸੇ ਦੇਣੇ ਨਹੀਂ, ਔਰ ਜਾਂ ਇਹ ਸੰਗਤ ਦੇ ਪੈਸੇ ਖਰਾਬ ਕਰਨਾ ਚਾਹੁੰਦੇ ਆ, ਜੇ ਫਿਰ ਹੋਰ ਕੋਈ ਕੰਮ ਕਰਨਗੇ ਅਸੀਂ, ਕਿਉਂਕਿ ਮਾਇਆ ਸੰਗਤ ਦੀ ਖਰਾਬ ਨਹੀਂ ਕਰਨੀ, ਆਹ ਸਰੀਰ ਤਿਆਗ ਦਿਆਂਗੇ ਅਸੀਂ। ਇਸ ਤਰੀਕੇ ਨਾਲ ਸਤਿਗੁਰੂ ਕਹਿੰਦੇ ਅਸੀਂ ਸਰੀਰ ਤਿਆਗਣ ਦਾ ਕਾਰਨ ਬਣਾ ਦਿੱਤਾ ਹੈ।
ਯਾ ਤੇ ਮਹਾ ਦੁਸ਼ਟ ਹੈ ਇਹੀ ਦੋਸ਼ ਤਜਨ ਤਨ ਸਿਰ ਇਸ ਦੇਹੀ।
ਇਸ ਕਰਕੇ ਮਹਾ ਦੁਸ਼ਟ ਹੈ, ਦੋਸ਼ ਲੱਗਣਾ ਇਸੇ ਨੂੰ ਸਰੀਰ ਤਿਆਗਣ ਦਾ, ਕਿਉਂਕਿ ਅਸੀਂ ਤਾਂ ਜਾਣਾ ਹੀ ਜਾਣਾ, ਪਰ ਜਾਂਦੇ ਜਾਂਦੇ ਇਹਦੇ ਸਿਰ ਦੇ ਉੱਤੇ ਠੀਕਰਾ ਫੋੜ ਜਾਣਾ ਹੈ।
ਪੁਨ ਹਮਰੇ ਨਾਨੇ ਬਚ ਕਹਿਓ ਮਾਤਾ ਨੇ ਜਬ ਹੀ ਵਰ ਲਹਿਓ।
ਮਾਤਾ ਜੀ ਨੇ ਜਦੋਂ ਵਰ ਲਿਆ ਸੀਗਾ, ਬੀਬੀ ਭਾਨੀ ਦਾ ਜ਼ਿਕਰ ਕਰਦੇ ਨੇ ਇੱਥੇ ਮਹਾਰਾਜ ਸੱਚੇ ਪਾਤਸ਼ਾਹ, ਕਿ ਜਦੋਂ ਮਾਤਾ ਜੀ ਨੇ ਪੀੜੀ ਥੱਲੇ ਆਪਣਾ ਹਾਥੀ ਦੇ ਦਿੱਤਾ ਸੀ ਕੇਸੀ ਇਸ਼ਨਾਨ ਕਰਦਿਆਂ ਨੇ, ਔਰ ਖੂਨ ਦੀ ਧਾਰਾ ਵਹਿ ਚੱਲੀ ਸੀ, ਬਾਂਹ ਨੀਲੀ ਹੋ ਗਈ, ਜਦ ਖੂਨ ਦੀ ਧਾਰਾ ਵਹਿੰਦੀ ਗੁਰੂ ਅਮਰਦਾਸ ਜੀ ਨੇ ਕੇਸੀ ਇਸ਼ਨਾਨ ਕਰਦਿਆਂ ਦੇਖੀਏ ਇਹ ਖੂਨ ਕਿੱਥੋਂ ਆ ਰਿਹਾ, ਤਾਂ ਬਚਨ ਕੀਤਾ ਬੜੇ ਪ੍ਰਸੰਨ ਹਾਂ, ਮੰਗ ਕੀ ਮੰਗਦੇ ਹੋ, ਮੰਗੋ ਕੀ ਮੰਗਦੇ ਹੋ। ਉਸ ਵਕਤ ਬੀਬੀ ਭਾਨੀ ਨੇ ਮੰਗਿਆ ਸੀ ਕਿ ਇਹ ਗੱਦੀ ਸੋੜ ਕੋਲ ਦੇ ਵਿੱਚ ਹੀ ਰਹੇ, ਆਪ ਜੀ ਬਖਸ਼ਿਸ਼ ਕਰੋ, ਤੇ ਇਸ ਤਰੀਕੇ ਨਾਲ ਮਹਾਰਾਜ ਸੱਚੇ ਪਾਤਸ਼ਾਹ ਉਹ ਪ੍ਰਸੰਗ ਦੁਹਰਾ ਰਹੇ ਨੇ।
ਗੁਰ ਤਾਰਹਿ ਹਮਾਰੇ ਘਰ ਮੈਂ ਅਬ ਨੈ ਜਾਵੇ ਬੰਸ ਅਪਰ ਮੈਂ।
ਇਹ ਹੋਰ ਬੰਸ ਕੋਲ ਨਾ ਗੁਰਤਾ ਗੱਦੀ ਜਾਵੇ, ਸਾਡੇ ਘਰ ਵਿਚ ਰਹੇ ਮਹਾਰਾਜ ਸੱਚੇ ਪਾਤਸ਼ਾਹ, ਇਹ ਬਸ ਵਰ ਦੇ ਦਿਓ, ਕਿਰਪਾ ਕਰ ਦਿਓ।
ਸਲਤਾ ਜਲ ਚਲਤਾ ਤੁਮ ਰੋਕਿਓ, ਹੋਏ ਹੈ ਸੰਕਟ ਏਵ ਬਿਲੋਕਿਓ।
ਇਹ ਸਲਤਾ ਤੋਂ ਭਾਵ ਹੁੰਦੀ ਨਦੀ, ਨਦੀ ਦਾ ਪਾਣੀ ਤੁਸੀਂ ਚਲਦਿਆਂ ਚਲਦਿਆਂ ਰੋਕ ਦਿੱਤਾ। ਗੁਰੂ ਅਮਰਦਾਸ ਜੀ ਮਹਾਰਾਜ ਬੀਬੀ ਭਾਨੀ ਜੀ ਨੂੰ ਕਹਿਣ ਲੱਗੇ ਚੰਗਾ ਨਹੀਂ ਹੈ, ਕਿਉਂਕਿ ਇਹਦੇ ਨਾਲ ਸੰਕਟ ਖੜੇ ਹੋ ਜਾਣੇ ਗੁਰੂ ਘਰ ਦੇ ਵਿੱਚ ਬਹੁਤ। ਸੋ ਇਹ ਤੁਸੀਂ ਵਰ ਮੰਗ ਤਾਂ ਲਿਆ, ਪੂਰਾ ਤਾਂ ਹੋਵੇਗਾ, ਪਰ ਇਹਦੇ ਲਈ ਆਪਾਂ ਨੂੰ ਹੁਣ ਬਹੁਤ ਕੁਰਬਾਨੀਆਂ ਕਰਨੀਆਂ ਪੈਣਗੀਆਂ ਫਿਰ।
ਸੋ ਅਬ ਫੁਰੈ ਕਰੈ ਹਮ ਸਾਚੇ, ਸਮੈ ਨਿਕਟ ਤੇ ਤਨ ਨਹਿ ਬਾਚੇ।
ਇਸ ਕਰਕੇ ਉਹ ਸਾਰਾ ਫੁਰਦਾ ਹੈ ਵਾਕ ਗੁਰਾਂ ਦਾ ਕਿਹਾ ਹੋਇਆ ਹੀ, ਸਮਾਂ ਆ ਗਿਆ, ਕਿਉਂਕਿ ਮਹਾਰਾਜ ਦਾ ਬਚਨ ਹੈ। ਇਸ ਕਰਕੇ ਅਸੀਂ ਉਹ ਬਚਨ ਵੀ ਪੂਰਾ ਕਰ ਰਹੇ ਹਾਂ, ਔਰ ਅਸੀਂ ਸਮਾਂ ਨੇੜੇ ਜਾਣ ਕੇ ਸ਼ਹੀਦੀ ਪਾਉਣੀ ਹੈ।
ਸੋ ਸਭ ਕਾਰਨ ਆਏ ਮਿਲੇ ਹੈ, ਅਬ ਤਨ ਤਿਆਗਨ ਲਖਿਓ ਭਲੇ ਹੈ।
ਉਹ ਕਾਰਨ ਹੁਣ ਸਾਰੇ ਆ ਕੇ ਮਿਲ ਗਏ, ਤੋਂ ਭਾਵ ਇਕੱਠੇ ਹੋ ਗਏ, ਹੁਣ ਅਸੀਂ ਸਰੀਰ ਛੱਡਣਾ ਹੀ ਚੰਗਾ ਸਮਝਿਆ ਹੈ, ਔਰ ਸਾਡਾ ਸਮਾਂ ਆ ਗਿਆ ਹੈ। ਇਸ ਤਰ੍ਹਾਂ ਗੁਰਾਂ ਦਾ ਬਚਨ ਵੀ ਹੋਇਆ ਹੋਇਆ, ਪਹਿਲੇ ਪਾਤਸ਼ਾਹ ਦਾ ਹੀ ਬਚਨ ਹੈ ਕਿ ਸਿਰ ਦੇ ਕੇ ਵਾਪਸ ਲੈ ਲਵਾਂਗੇ ਤੁਹਾਡਾ ਰਾਜ ਜਿਹੜਾ ਅਸੀਂ ਬਖਸ਼ਿਸ਼ ਕੀਤੀ ਹੈ। ਤੀਜੇ ਪਾਤਸ਼ਾਹ ਨੇ ਕਿਹਾ ਸੀ ਇਹਦੇ ਲਈ ਸਾਨੂੰ ਕੁਰਬਾਨੀਆਂ ਕਰਨੀਆਂ ਪੈਣਗੀਆਂ, ਇਸ ਕਰਕੇ ਉਹ ਸਾਰੇ ਵਾਕ ਇੱਥੇ ਇਕੱਠੇ ਹੋ ਗਏ ਨੇ।
ਸੁਨਤ ਅਰਥ ਮਲ ਸੋਕ ਬਿਸਾਲਾ, ਰੁਚਿਰ ਬਿਲੋਚਣ ਤੇ ਜਲ ਡਾਲਾ।
ਭਾਈ ਅਰਥਮਲ ਜੀ ਨੇ ਜਦੋਂ ਇਹ ਬਚਨ ਸੁਣਿਆ, ਬੜਾ ਮਨ ਨੂੰ ਸੋਗ ਹੋਇਆ, ਦੁੱਖ ਲੱਗਿਆ, ਅੱਖਾਂ ਵਿੱਚੋਂ ਜਲ ਆ ਗਿਆ ਕਿ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਵਿਛੋੜਾ ਦੇ ਦੇਣਗੇ।
ਹੇ ਪ੍ਰਭ ਤੁਮ ਅਲੇਪ ਸਭ ਸਮੇ, ਦਰਸ ਲਾਭ ਸੁਖ ਜੋ ਬੜ ਹਮੇ।
ਮਹਾਰਾਜ ਆਪ ਤਾਂ ਸਦਾ ਨਿਰਲੇਪ ਹੋ ਜੀ, ਸਾਨੂੰ ਆਪ ਦੇ ਦਰਸ਼ਨਾਂ ਦਾ ਹਮੇਸ਼ਾ ਬੜਾ ਲਾਭ ਹੈ, ਬੜੀ ਕਿਰਪਾ ਰਹਿੰਦੀ, ਆਪ ਦੇ ਦਰਸ਼ਨ ਕਰਕੇ ਸਾਡੇ ਪਾਪ ਮਿਟਦੇ ਨੇ, ਸਾਡੇ ਉੱਤੇ ਬਖਸ਼ਿਸ਼ ਹੁੰਦੀ ਹੈ ਜੀ।
ਸਿੱਖ ਸੰਗਤ ਸਭ ਰਹਿ ਬਸੂਰਤ, ਕਰਤ ਪ੍ਰੇਮ ਹੇਰਤ ਤੁਮ ਮੂਰਤ।
ਆਪ ਜੀ ਦਾ ਸਰੂਪ ਦਰਸ਼ਨ ਕਰਕੇ ਸਾਰੀ ਸੰਗਤ ਖੁਸ਼ ਹੁੰਦੀ ਹੈ, ਤੁਹਾਡੇ ਨਾਲ ਪ੍ਰੇਮ ਕਰਦੀ ਹੈ, ਕਿੰਨੀ ਸਿੱਖਿਆ ਮਿਲੀ ਹੈ, ਕਿੰਨਿਆਂ ਦੀ ਕਲਿਆਣ ਹੋਈ ਹੈ, ਕਿੰਨੇ ਲੋਕ ਪਾਪਾਂ ਤੋਂ ਹਟੇ ਨੇ, ਕਿੰਨੇ ਲੋਕ ਹੋਰ ਗਲਤ ਕੰਮਾਂ ਤੋਂ ਹਟ ਕੇ ਚੰਗੇ ਪਾਸੇ ਲੱਗੇ ਨੇ। ਆਪ ਜੀ ਦਾ ਤਾਂ ਸੰਸਾਰ ਭਰ ਨੂੰ ਲਾਭ ਹੈ, ਧਰਤੀ ਨੂੰ ਲਾਭ ਹੈ, ਅਸਮਾਨ ਨੂੰ ਲਾਭ ਹੈ, ਬ੍ਰਹਿਮੰਡ ਨੂੰ ਲਾਭ ਹੈ, ਇਹ ਪਤਾਲ ਵਾਸੀਆਂ ਨੂੰ ਲਾਭ ਹੈ, ਕਿਹਨੂੰ ਲਾਭ ਨਹੀਂ ਹੈ? ਤੋ ਆਪ ਜੀ ਕਿਰਪਾ ਕਰੋ, ਸੱਚੇ ਪਾਤਸ਼ਾਹ ਸਾਡੇ ਕੋਲ ਹੀ ਰਹੋ।
ਕਰੋ ਅਨੇਕਨ ਕੋ ਕਲਿਆਣ, ਪਰ ਉਪਕਾਰੀ ਸਦਾ ਮਹਾਨ।
ਆਪ ਹਮੇਸ਼ਾ ਵੱਡੇ ਹੋ, ਪਰ ਉਪਕਾਰੀ ਹੋ ਸਾਡੇ ਉੱਤੇ, ਆਪ ਅਨੇਕਾਂ ਉੱਤੇ ਪਰ ਉਪਕਾਰ ਕਰਦੇ ਹੋ, ਸਾਡੇ ਤੇ ਕਿਰਪਾ ਕਰੋ ਸੱਚੇ ਪਾਤਸ਼ਾਹ, ਇੱਥੇ ਹੀ ਰਹੋ।
ਤੁਰਕ ਯੁਕਤ ਚੰਦੂ ਦੁੱਖ ਪਾਵੈ, ਹਰਖ ਧਰਤ ਉਰ ਬਿਖ ਕੋ ਖਾਵੈ।
ਕਿਉਂਕਿ ਜਿਹੜਾ ਤੁਰਕ ਦੇ ਸਮੇਤ ਇਹ ਚੰਦੂ ਬੜਾ ਦੁੱਖ ਪਾਵੇਗਾ, ਬਹੁਤ ਤਰ੍ਹਾਂ ਦੇ ਉਹ ਕਰਮ ਕਰ ਰਿਹਾ ਹੈ, ਔਰ ਹਰਖ ਧਰਤ ਔਰ ਬਿਹ ਕੋ ਖਾਵੈ। ਮਨ ਦੇ ਅੰਦਰ ਤਾਂ ਖੁਸ਼ੀ ਧਾਰਨ ਕਰਕੇ, ਪਰ ਕੀ ਕਰ ਰਿਹਾ? ਜ਼ਹਿਰ ਖਾ ਰਿਹਾ, ਚੰਦੂ ਆਪ ਜ਼ਹਿਰ ਖਾ ਰਿਹਾ, ਆਪਣੇ ਮਰਨ ਦੇ ਆਪ ਤਰੀਕੇ ਬਣਾ ਰਿਹਾ, ਔਰ ਇੰਨੀ ਭਾਰੀ ਸਜ਼ਾ ਪਾਵੇਗਾ, ਕਲਪਾਂ ਤੱਕ ਨਰਕਾਂ ਵਿੱਚ ਰਹੇਗਾ। ਇਸ ਤਰੀਕੇ ਨਾਲ ਉਸ ਚੰਦੂ ਦਾ ਖਾਤਮਾ ਹੋ ਜਾਵੇਗਾ।
ਜਬ ਘਟ ਅੰਤਰ ਪਹੁੰਚੈ ਜਾਏ, ਸੁਖ ਹੈ ਅੰਗ ਪ੍ਰਾਣ ਬਿਨ ਸਾਈ।
ਸੋ ਜਦੋਂ ਇਹ ਜ਼ਹਿਰ ਹੌਲੀ ਹੌਲੀ ਸਰੀਰ ਦੇ ਵਿੱਚ ਉਤਰੇਗਾ, ਸਾਰੇ ਅੰਗਾਂ ਨੂੰ ਸੁਕਾ ਦੇਵੇਗਾ, ਉਦੋਂ ਜਾ ਕੇ ਚੰਦੂ ਨੂੰ ਗਿਆਨ ਹੋਵੇਗਾ ਕਿ ਕਿੱਥੋਂ ਅਸਮਾਨਾਂ ਤੋਂ ਮੈਂ ਥੱਲੇ ਡਿੱਗ ਪਿਆ, ਨਦਰ ਪੱਠੀ ਜੇ ਕਰੇ ਸੁਲਤਾਨਾ ਕਾਹੋ ਕਰਾਏ ਦਾ, ਦਰ ਮੰਗਣ ਭਿੱਖ ਨਾ ਪਾਏ ਦਾ, ਐਸੀ ਭੈੜੀ ਹਾਲਤ ਹੋ ਜਾਣੀ ਹੈ।
ਤੈਸੇ ਅਬ ਇਹ ਨਾਹੇ ਨਾ ਜਾਣੈ, ਸੰਗ ਨਿਰਵੈਰ ਵੈਰ ਜੋ ਠਾਣੈ।
ਹੁਣ ਇਹ ਨਹੀਂ ਜਾਣਦਾ ਕਿ ਮੈਂ ਕਿੱਡੀ ਗਲਤੀ ਕਰ ਰਿਹਾ, ਨਿਰਵੈਰਾਂ ਨਾਲ ਵੈਰ ਰਚਾਉਂਦਾ, ਔਰ ਜਦੋਂ ਨਿਰਵੈਰ ਨਾਲ ਕੋਈ ਵੈਰ ਕਰੇ ਤਾਂ ਅਕਾਲ ਪੁਰਖ ਦੀ ਡਾਂਗ ਐਸੀ ਪੈਂਦੀ, ਐਸੀ ਸੋਟੀ ਪੈਂਦੀ, ਕਿਸੇ ਨੂੰ ਪਤਾ ਹੀ ਨਹੀਂ ਲੱਗਦਾ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਸਦਾ ਨਿਰਵੈਰ ਹੈ, ਗੁਰੂ ਘਰ ਨਿਰਵੈਰ ਹੈ, ਅਸੀਂ ਕਿਸੇ ਨਾਲ ਈਰਖਾ ਨਹੀਂ ਕਰਦੇ।
ਆਪਦ ਪਰੈ ਇਨੋ ਪਰ ਜਬੈ, ਇਸ ਫਲ ਕੋ ਪਾਵੇਂਗੇ ਤਬੈ।
ਜਦੋਂ ਇਹਨਾਂ ਤੇ ਆਪਦਾ ਪਵੇਗੀ, ਬਿਪਤਾ ਪਵੇਗੀ, ਜਦੋਂ ਇਹਦਾ ਫਲ ਭੋਗਣਗੇ ਕੀਤੀ ਹੋਈ ਕਰਨੀ ਦਾ, ਤਾਂ ਉਸ ਵਕਤ ਇਹਨਾਂ ਨੂੰ ਗਿਆਨ ਹੋਵੇਗਾ ਕਿ ਸਾਡੇ ਨਾਲ ਕੀ ਬੀਤ ਰਹੀ ਹੈ।
ਜੋ ਕਰਤੇ ਨੇ ਕਾਰਨ ਕਰਨੇ, ਸੋ ਸਭ ਤੇ ਕਾਰਜ ਹੈ ਸਰਨੇ।
ਜੋ ਕਰਤੇ ਪੁਰਖ ਵਾਹਿਗੁਰੂ ਨੇ ਕਾਰਨ ਕਰਨੇ ਨੇ ਨਾ, ਉਹ ਕਾਰਨਾ ਕਰਕੇ ਹੀ ਸਾਰੇ ਕਾਰਜ ਬਣਨੇ ਨੇ। ਵਾਹਿਗੁਰੂ ਦੇ ਹੁਕਮ ਅਨੁਸਾਰ ਕਾਰਨ ਬਣਿਆ ਫਿਰ ਕਾਰਜ ਬਣੇਗਾ, ਹੈ ਸਾਰੀ ਖੇਡ ਵਾਹਿਗੁਰੂ ਦੇ ਹੁਕਮ ਵਿੱਚ ਹੀ।
ਅਬ ਚਲ ਨੀਮ ਰੱਖੀ ਗੁਰ ਨਾਨਕ, ਪਚ ਹੈ ਨਿੰਦਕ ਦੁਸ਼ਟ ਅਚਾਨਕ।
ਇਹ ਗੁਰੂ ਘਰ ਦੀ ਨੀਮ ਤਾਂ ਅਬ ਚਲੈ, ਇਹਨੂੰ ਤਾਂ ਕੋਈ ਹਿਲਾ ਹੀ ਨਹੀਂ ਸਕਦਾ, ਪਰ ਨਿੰਦਕ ਕੋਈ ਦੁਸ਼ਟ ਦੁਖੀ ਜਦੋਂ ਵੀ ਗੁਰੂ ਘਰ ਦੇ ਉੱਠੇ ਨੇ ਉਦੋਂ ਖਤਮ ਹੋ ਗਏ ਹਨ। ਉਹ
ਬਹੁਤ ਅਰਥ ਮਲ ਜੋਰੇ ਹਾਥ, ਸੁਣੋ ਬਿਨੈ ਸ੍ਰੀ ਅਰਜਨ ਨਾਥ।
ਭਾਈ ਅਰਥਮਾਲ ਜੀ ਨੇ ਬੜੇ ਹੱਥ ਜੋੜੇ, ਬੜੀਆਂ ਬੇਨਤੀਆਂ ਕੀਤੀਆਂ, ਹੇ ਸੱਚੇ ਪਾਤਸ਼ਾਹ, ਹੇ ਮਾਲਕ ਜੀ, ਸਾਡੀ ਬੇਨਤੀ ਸੁਣੋ।
ਮਮ ਕਾਇਆ ਹੈ ਆਪ ਅਗਾਰੀ, ਤਜ ਕਰ ਦਿਓ ਜਾਰ ਤੁਰਕ ਉਖਾਰੀ।
ਮਹਾਰਾਜ ਸੱਚੇ ਪਾਤਸ਼ਾਹ, ਮੇਰਾ ਸਰੀਰ ਹਾਜ਼ਰ ਹੈ, ਮੈਂ ਛੱਡ ਕਰਕੇ ਸਰੀਰ ਤੁਰਕਾਂ ਦੀਆਂ ਜੜਾਂ ਉਖਾੜ ਦਿਆਂਗਾ। ਕਿਉਂਕਿ ਅਕਸਰ ਮਾਮੂਲੀ ਗੱਲ ਤਾਂ ਨਹੀਂ ਸੀ, ਭਾਈ ਅਰਥਮਾਲ ਜੀ ਬੜੇ ਪਹੁੰਚੇ ਬ੍ਰਹਮ ਗਿਆਨੀ ਮਹਾਂਪੁਰਸ਼ ਨੇ, ਸਤਿਗੁਰੂ ਸੱਚੇ ਪਾਤਸ਼ਾਹ ਦੀ ਅੰਸ ਬੰਸ ਨੇ, ਇਸ ਕਰਕੇ ਕਹਿਣ ਲੱਗੇ ਮਹਾਰਾਜ ਮੈਂ ਆਪਣਾ ਸਰੀਰ ਤਿਆਗ ਦਿੰਦਾ ਤੁਹਾਡੀ ਥਾਂ, ਤੁਸੀਂ ਨਾ ਜਾਓ।
ਤੁਮ ਬਿਨ ਜਗ ਮੈਂ ਰਹਿਣ ਨਾ ਪਾਵੈ, ਅਬ ਪਰ ਲੋਕ ਚੱਲਣ ਬਣ ਆਵੈ।
ਤੁਹਾਡੇ ਤੋਂ ਬਿਨਾਂ ਹੁਣ ਮਹਾਰਾਜ ਸਾਡੇ ਤੋਂ ਪਿੱਛੋਂ ਫਿਰ ਜੱਗ ਵਿੱਚ ਨਹੀਂ ਰਿਹਾ ਜਾਣਾ, ਤਾਂ ਪਰਲੋਕ ਨੂੰ ਜਾਣ ਨੂੰ ਜੀ ਕਰਦਾ, ਜੇ ਤੁਸੀਂ ਜਾਓਗੇ ਅਸੀਂ ਵੀ ਨਾਲ ਹੀ ਚੱਲਾਂਗੇ ਪਰਲੋਕ ਨੂੰ।
ਦੇਹੋ ਆਗਿਆ ਮੈਂ ਕਰੂੰ ਚਲਾਣਾ, ਆਪ ਰੱਖੋ ਤਨ ਕਾਲ ਮਹਾਨਾ।
ਆਪ ਦੇਰ ਤੱਕ ਸੱਚੇ ਪਾਤਸ਼ਾਹ ਦੁਨੀਆ ਚ ਰਹੋ, ਮੈਨੂੰ ਆਗਿਆ ਦਿਓ, ਮੈਂ ਕਾਲ ਚਲਾਣਾ ਪਹਿਲਾਂ ਹੀ ਕਰ ਜਾਵਾਂ, ਆਪ ਜੀ ਤੋਂ ਮੇਰੇ ਕੋਲੋਂ ਦੇਖਿਆ ਨਹੀਂ ਜਾਣਾ।
ਸ੍ਰੀ ਅਰਜਨ ਸੁਣ ਕਰ ਬਚ ਪ੍ਰੇਮ, ਕਹਿਓ ਰਹੋ ਤੁਮ ਤਨ ਯੁਤ ਛੇਮ।
ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਸਰੀਰ ਸਮੇਤ ਸੁਖੀ ਰਹੋ, ਤੁਹਾਡਾ ਹੁਣ ਸਮਾਂ ਨੇੜੇ ਹੀ ਆ, ਇਸ ਕਰਕੇ ਕਾਲੇ ਨਾ ਪਾਓ ਤੁਸੀਂ।
ਰਹੀ ਆਰ ਬਲ ਬਾਸੁਰ ਚਾਲੀ, ਤਬ ਤੁਮ ਕਾਇਆ ਤਜੋ ਸੁਖਾਲੀ।
ਤੁਸੀਂ ਭਾਈ ਅਰਥਮਲ ਜੀ ਬਹੁਤਾ ਚਿਰ ਨਹੀਂ ਰਹਿਣਾ ਦੁਨੀਆਂ ਚ, 40 ਦਿਨ ਤੁਹਾਡੇ ਅੱਜ ਤੋਂ ਲੈ ਕੇ ਹੋਰ ਨੇ ਬਸ, ਜਦੋਂ ਤੱਕ ਅਸੀਂ ਜਾਣਾ ਸੱਚਖੰਡ ਨੂੰ ਤੁਸੀਂ ਥੋੜੇ ਚਿਰ ਬਾਅਦ ਸਾਡੇ ਕੋਲ ਆ ਜਾਣਾ।
ਮਿਲੋ ਆਨ ਪਰ ਲੋਕ ਸੋ ਮੋਹੀ, ਨਹਿ ਵਿਯੋਗ ਬਹੁ ਦਿਨ ਕੋ ਹੋਹੀ।
ਆਪਣਾ ਵਿਛੋੜਾ ਬਹੁਤੇ ਦਿਨ ਨਹੀਂ ਰਹਿਣਾ, ਬਸ ਥੋੜੇ ਚਿਰ ਚ ਹੀ ਆਪ ਜੀ ਇਸ ਪ੍ਰਲੋਕ ਵਿਚ ਆ ਕੇ ਸਾਨੂੰ ਮਿਲ ਲਓਗੇ।
ਇਮ ਮੈਂ ਧੀਰਜ ਰੱਖਿਓ ਪਾਸੇ, ਅਨੇਕ ਰੀਤ ਕੇ ਕਥਾ ਪ੍ਰਕਾਸ਼ੇ।
ਇਉਂ ਅਨੇਕ ਰੀਤੀਆਂ ਦੀ ਜਿਹੜੀ ਕਥਾ ਸੀ ਉਹ ਪ੍ਰਕਾਸ਼ ਕੀਤੀ ਹੈ, ਇਉਂ ਧੀਰਜ ਰੱਖਿਆ, ਧੀਰਜ ਦਿੱਤਾ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ।
ਲੰਗਰ ਲੱਗਿਓ ਹੋਣ ਗੁਰ ਕੇਰਾ, ਅਰਪੈ ਸੰਗਤ ਆਨ ਕਨੇਰਾ।
ਬਹੁਤ ਸੰਗਤ ਆ ਕਰਕੇ ਲੰਗਰ ਛਕਦੀ ਆ, ਲੰਗਰ ਉਸ ਥਾਂ ਦੇ ਉੱਤੇ ਲੱਗ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਨੂੰ, ਬਹੁਤ ਸਾਰੀਆਂ ਭੇਟਾਵਾਂ ਸੰਗਤ ਅਰਪਣ ਕਰਦੀ ਹੈ।
ਆਵੈ ਸਿੱਖ ਟੋਲ ਕਰ ਘਣੇ, ਪੂਜ ਪੂਜ ਗਵਣੈ ਸੁਖ ਸਣੇ।
ਬਹੁਤ ਗੁਰਸਿੱਖ ਮੱਥਾ ਟੇਕਣ ਆਉਂਦੇ ਨੇ, ਜਿਹੜੇ ਅੰਮ੍ਰਿਤਸਰ ਸਾਹਿਬ ਜਾਂਦੇ ਹੋਰ ਥਾਵਾਂ ਤੋਂ ਸਭ ਲਾਹੌਰ ਪਹੁੰਚ ਰਹੇ ਨੇ, ਔਰ ਪੂਜ ਪੂਜ ਕੇ ਮਹਾਰਾਜ ਨੂੰ ਭਾਵ ਮੱਥਾ ਟੇਕ ਟੇਕ ਕੇ ਭਾਵਨਾ ਨਾਲ ਜਾਂਦੇ ਨੇ ਹੌਲੀ ਹੌਲੀ ਵਾਪਸ।
ਸ੍ਰੀ ਅਰਜਨ ਕੋ ਪੁਰ ਆ ਗਵਨੂ, ਪਸਰੀ ਸੁਧ ਲੱਗ ਦੀਰਘ ਭਵਨੂ।
ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਦਾ ਲਾਹੌਰ ਦੇ ਵਿੱਚ ਆਉਣਾ, ਹਰ ਇੱਕ ਨੂੰ ਪਤਾ ਲੱਗ ਗਿਆ, ਕਿਆ ਛੋਟਾ ਕਿਆ ਵੱਡਾ, ਹਰ ਇੱਕ ਮਨੁੱਖ ਨੂੰ ਹਰ ਘਰ ਦੇ ਵਿੱਚ ਇਹ ਗੱਲ ਪਹੁੰਚ ਗਈ ਕਿ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਲਾਹੌਰ ਆ ਗਏ ਨੇ।
ਸ਼ਰਧਾ ਸਹਿਤ ਭਾਉ ਕੋ ਧਰ ਧਰ, ਜਾਹੀ ਸੰਗਤਾਂ ਆਨੰਦ ਕਰ ਕਰ।
ਸ਼ਰਧਾ ਸਹਿਤ ਭਾਵਨਾ ਨੂੰ ਧਰ ਧਰ ਕੇ ਸੰਗਤਾਂ ਦਰਸ਼ਨ ਕਰਦੀਆਂ ਨੇ, ਆਨੰਦ ਮਨ ਦੇ ਵਿੱਚ ਆਉਂਦਾ, ਸਾਰਿਆਂ ਦੇ ਆਨੰਦ ਲੈ ਕੇ ਵਾਪਸ ਘਰਾਂ ਨੂੰ ਜਾਂਦੇ ਨੇ।
ਸੋ ਜਸ ਉਚਾਰਤ ਨਰ ਤ੍ਰੈ ਘਰ ਘਰ, ਉਪਦੇਸ਼ਤ ਨਿਤ ਸਿਮਰੋ ਹਰ ਹਰ।
ਘਰ ਘਰ ਦੇ ਸੱਚੇ ਪਾਤਸ਼ਾਹ ਦਾ ਉਪਦੇਸ਼ ਹੁੰਦਾ, ਘਰ ਘਰ ਦੇ ਵਿੱਚ ਸੁਜਸ ਕਰਦੇ ਨੇ, ਉਪਦੇਸ਼ ਹੁੰਦਾ ਮਹਾਰਾਜ ਹਰੇਕ ਨੂੰ, ਕਹਿੰਦੇ ਭਾਈ ਵਾਹਿਗੁਰੂ ਵਾਹਿਗੁਰੂ ਕਰਿਆ ਕਰੋ। ਇਸ ਤਰੀਕੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਖਸ਼ਾਂ ਕੀਤੀਆਂ ਨੇ। ਇਹ 32ਵਾਂ ਪ੍ਰਸੰਗ ਇੱਥੇ ਸੰਪੂਰਨ ਹੋਇਆ। ਸਾਧ ਸੰਗਤ ਜੀ ਮਹਾਰਾਜ ਕਿਰਪਾ ਕਰਨ, ਅੱਗੇ ਪ੍ਰਸੰਗ ਸ਼੍ਰਵਣ ਕਰਾਂਗੇ, ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜਹਾਂਗੀਰ ਦੇ ਕੋਲ ਜਾਣਗੇ, ਜੋ ਵਾਰਤਾਲਾਪ ਹੋਣਗੇ, ਜੋ ਜਿਸ ਪ੍ਰਕਾਰ ਸ਼ਹੀਦੀ ਹੋਵੇਗੀ ਸਤਿਗੁਰੂ ਕਿਰਪਾ ਕਰਨਗੇ, ਸਾਰੀਆਂ ਸੰਗਤਾਂ ਭਾਵਨਾ ਨਾਲ ਫਿਰ ਅੱਗੇ ਸ਼੍ਰਵਣ ਕਰਾਂਗੇ। ਸੋ ਪਿਆਰ ਸਤਿਕਾਰ ਨਾਲ ਵਾਹਿਗੁਰੂ ਵਾਹਿਗੁਰੂ ਜਪੀਏ ਸਾਰੀਆਂ ਸੰਗਤਾਂ, ਪਿਆਰ ਨਾਲ ਫਤਿਹ ਉਚਾਰਨ ਕਰੀਏ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।